ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਦਿਲ ਹੋ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਵਿਸਰਿਆ ਜਿਨ ਨਾਮ ਸੇ ਪੋਏ ਪਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਤਗਾਰ ਅਪਾਰ ਗਮ ਬੇਅੰਤ ਤੂੰ ਜਿਨੇ ਪੁਛਾਤਾ ਸੱਚ ਚੁਮਾ ਪੈਰ ਮੂੰਹ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀ ਦੈਰ ਸੇਖ ਫਰੀ ਦੈਰ ਦੀ ਜੈ ਬੰਦਗੀ ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ ਨਾਮ ਤੋਂ ਬਿਨਾ ਹੋਰ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਆਓ ਸਭ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਤਨ ਕਰਕੇ ਹਾਜ਼ਰੀਆਂ ਭਰ ਰਹੇ ਹਾਂ ਤੇ ਮਨ ਦੀ ਹਾਜ਼ਰੀ ਵੀ ਲੱਗੇ। ਇਕਾਗਰਤਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣਾ ਹੈ, ਤਾਂ ਜੋ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਜਿੰਨੀ ਵੀ ਸੰਗਤ ਬੈਠੀ ਹੈ ਬੇਨਤੀ ਹੈ ਇਕਾਗਰਤਾ ਬਣਾ ਕੇ ਬਹਿਣਾ ਹੈ, ਤਾਂ ਹੀ ਸਾਡਾ ਇੱਥੇ ਆਉਣਾ ਸਫਲ ਹੈ। ਕਈਆਂ ਦੀ ਤਨ ਦੀ ਹਾਜ਼ਰੀ ਲੱਗਦੀ ਹੈ, ਮਨ ਬਾਹਰ ਹੀ ਤੁਰਿਆ ਫਿਰਦਾ ਰਹਿੰਦਾ, ਤਨ ਦੇ ਨਾਲ ਨਾਲ ਸਾਡੇ ਮਨ ਦੀ ਵੀ ਹਾਜ਼ਰੀ ਲੱਗੇ। ਜੇ ਜੁੜ ਗਏ ਫਿਰ ਆਨੰਦ ਹੀ ਆਨੰਦ, ਮਰ ਦੇ ਚਰਨਾਂ ਨਾਲ ਜੁੜ ਗਏ ਲੋਕ ਤੇ ਪ੍ਰਲੋਕ ਸੁਹੇਲਾ ਹੋਏਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਰ ਰੋਜ਼ ਕਥਾ ਕਰਦੇ ਸੀ ਸੰਗਤ ਵਿੱਚ ਬੈਠ ਕੇ। ਸਤਿਗੁਰੂ ਗੁਰਮਤ ਦਾ ਉਪਦੇਸ਼ ਗੁਰਸਿੱਖਾਂ ਨੂੰ ਦ੍ਰਿੜ ਕਰਾਉਂਦੇ ਸਨ। ਦੱਸਿਆ ਜਾਂਦਾ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਆ ਗਏ ਤੇ ਹੱਥ ਵਿੱਚ ਇੱਕ ਪੱਥਰ ਫੜਿਆ ਹੋਇਆ ਸੀ ਤੇ ਅੱਜ ਮਹਾਰਾਜ ਆਸਣ ਤੇ ਬੈਠੇ ਨੇ, ਸੰਗਤਾਂ ਉਤਾਵਲੀਆਂ ਨੇ ਕਿ ਕਦੋਂ ਸਤਿਗੁਰੂ ਸਾਨੂੰ ਗੁਰਮਤ ਦਾ ਉਪਦੇਸ਼ ਦੇਣ, ਸਾਨੂੰ ਜੀਵਨ ਜੁਗਤ ਮਿਲੇ, ਜੀਵਨ ਜਾਚ ਮਿਲੇ, ਜੀਵਨ ਦੀ ਸੋਝੀ ਪ੍ਰਦਾਨ ਕਰਨ। ਸਤਿਗੁਰੂ ਸੰਗਤਾਂ ਉਡੀਕ ਵਿੱਚ ਹਨ ਤੇ ਸਤਿਗੁਰਾਂ ਦੇ ਹੱਥ ਵਿੱਚ ਇੱਕ ਪੱਥਰ ਫੜਿਆ ਹੋਇਆ, ਕਦੇ ਉਹਨੂੰ ਸੱਜੇ ਕਦੇ ਖੱਬੇ ਹੱਥ 'ਚ, ਕਦੇ ਸੱਜੇ ਹੱਥ ਵਿੱਚ, ਇੱਦਾਂ ਹੁਣ ਸਾਰੀ ਸੰਗਤ ਮਰਜ ਵੱਲ ਤੱਕ ਰਹੀ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਉਪਦੇਸ਼ ਨਹੀਂ ਦਿੱਤਾ, ਕੋਈ ਕੁਛ ਕਥਾ ਨਹੀਂ ਕੀਤੀ। ਮਹਾਰਾਜ ਕਹਿੰਦੇ ਭਾਈ ਅੱਜ ਪਾਣੀ ਦੀ ਬਾਲਟੀ ਲਿਆਓ ਭਰ ਕੇ। ਜਦੋਂ ਗੁਰਸਿੱਖਾਂ ਨੇ ਸੁਣਿਆ ਤੇ ਸਤ ਬਚਨ ਕਿਹਾ, ਭੱਜ ਕੇ ਇੱਕ ਸੇਵਾਦਾਰ ਗਿਆ, ਪਾਣੀ ਦੀ ਬਾਲਟੀ ਲੈ ਆਇਆ। ਮਹਾਰਾਜ ਨੇ ਪਾਣੀ ਦੀ ਬਾਲਟੀ ਮੰਗਵਾ ਕੇ ਉਹ ਪੱਥਰ ਬਾਲਟੀ ਦੇ ਉੱਪਰ ਕੀਤਾ, ਹੱਥ ਕੀਤਾ ਤੇ ਹੱਥ ਵਿੱਚੋਂ ਪੱਥਰ ਛੱਡ ਦਿੱਤਾ, ਪਾਣੀ 'ਚ ਡਿੱਗ ਪਿਆ। ਮਹਾਰਾਜ ਕਹਿੰਦੇ ਸਾਧ ਸੰਗਤ ਜੀ ਅੱਜ ਉਪਦੇਸ਼ ਨਹੀਂ ਦੇਣਾ, ਆਹੀ ਸਿੱਖਿਆ। ਪੱਥਰ ਡੁੱਬ ਗਿਆ, ਸਾਰਿਆਂ ਨੇ ਕਹਿਤਾ ਮਹਾਰਾਜ ਡੁੱਬ ਗਿਆ। ਕਈਆਂ ਨੇ ਬੈਠਿਆਂ ਬੈਠਿਆਂ ਨਹੀਂ ਕਹਿਤਾ, ਕਈਆਂ ਨੇ ਉੱਠ ਕੇ ਆ ਕੇ ਵੇਖ ਕੇ ਕਹਿਤਾ ਵੀ ਡੁੱਬ ਗਿਆ। ਕਈਆਂ ਨੂੰ ਇਹ ਆ ਵੀ ਸ਼ਾਇਦ ਤੈਰਦਾ ਹੀ ਨਾ ਹੋਵੇ, ਮਹਾਰਾਜ ਕੋਈ ਕਰਾਮਾਤ ਨਾ ਵਿਖਾ ਦੇ। ਕਹਿੰਦੇ ਮਹਾਰਾਜ ਪੱਥਰ ਡੁੱਬ ਗਿਆ। ਸਤਿਗੁਰ ਕਹਿੰਦੇ ਠੀਕ ਆ, ਪੱਥਰ ਡੁੱਬ ਤੇ ਗਿਆ, ਹੁਣ ਸਾਨੂੰ ਇਹ ਦੱਸੋ ਵੀ ਪੱਥਰ ਡੁੱਬਿਆ ਕਿਉਂ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਮਹਾਰਾਜ ਪੱਥਰ ਹੈ ਤੇ ਪੱਥਰ ਨੇ ਡੁੱਬਣਾ ਹੀ ਹੈ। ਪੱਥਰ ਨੂੰ ਤੁਸੀਂ ਛੱਡ ਦਿੱਤਾ ਤੇ ਪੱਥਰ ਜਦੋਂ ਭਾਰਾ ਸੀ ਤੇ ਉਹ ਪਾਣੀ ਵਿੱਚ ਡੁੱਬ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਵੀ ਇਹ ਤੇ ਠੀਕ ਹੈ ਵੀ ਪੱਥਰ ਡੁੱਬ ਗਿਆ, ਪਰ ਮੈਨੂੰ ਇਹ ਦੱਸੋ ਵੀ ਇਹ ਡੁੱਬਿਆ ਕਿਉਂ ਹੈ? ਸਾਰੇ ਹੈਰਾਨ ਹੋ ਗਏ, ਕੀ ਭੇਦ ਕੀ ਰਮਜ, ਸਾਬਰ ਅੰਦਰ ਸਾਬਰੀ ਤਨ ਇਹ ਵਹਿ ਜਾਲੇ, ਹੋਣ ਨੀ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਹੁਣ ਰੱਬ ਦੇ ਪਿਆਰੇ ਭੇਦ ਨਹੀਂ ਦੱਸਦੇ, ਸਮਝਣਾ ਪਏਗਾ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਨ। ਹੁਣ ਇਹ ਕੀ ਰਮਜ ਹੈ, ਹਰੇਕ ਦੇ ਵੱਸ ਦੀ ਗੱਲ ਨਹੀਂ, ਹਰੇਕ ਇਸ ਗੱਲ ਨੂੰ ਸਮਝ ਨਹੀਂ ਸਕਦਾ। ਸਾਰੇ ਸੇਵਾਦਾਰ ਆਲੇ ਦੁਆਲੇ ਬੈਠੇ, ਮਹਾਰਾਜ ਕਹਿੰਦੇ ਮੈਨੂੰ ਇਹ ਦੱਸੋ ਇਹ ਡੁੱਬਿਆ ਕਿਉਂ ਆ? ਤੇ ਸਤ ਸੰਗਤ ਸਾਰਿਆਂ ਨੇ ਆਖਿਆ ਮਹਾਰਾਜ ਪੱਥਰ ਸੀ ਤੇ ਪੱਥਰ ਡੁੱਬ ਗਿਆ, ਪੱਥਰ ਸੀ ਪੱਥਰ ਡੁੱਬ ਗਿਆ, ਸਾਰੇ ਇੱਕੋ ਹੀ ਜਵਾਬ ਦੇਈ ਜਾਣ। ਕੋਲ ਬੈਠਾ ਸੀ ਭਾਈ ਨੰਦ ਲਾਲ, ਮਹਾਰਾਜ ਜੀ ਦੇ ਆਸਣ ਦੇ ਨਾਲ ਉਹਨੇ ਸਿਰ ਲਾਇਆ ਹੋਇਆ, ਰੋਈ ਜਾਏ ਰੋਈ ਜਾਏ। ਮਹਾਰਾਜ ਕਹਿੰਦੇ ਨੰਦ ਲਾਲ ਜੀ ਸਾਰੇ ਬੋਲਦੇ ਨੇ, ਤੁਸੀਂ ਨੀ ਬੋਲੇ, ਦੱਸੋ ਪੱਥਰ ਕਿਉਂ ਡੁੱਬ ਗਿਆ? ਉਹ ਹੁਣ ਕਰਨੀ ਕਮਾਈ ਵਾਲੇ ਸਨ, ਐਵੇਂ ਨਹੀਂ ਸਨ, ਸਮਝਣ ਵਾਲੇ ਸਨ। ਉਹ ਸਾਧ ਸੰਗਤ ਜਦੋਂ ਮਹਾਰਾਜ ਨੇ ਪੁੱਛਿਆ ਤੇ ਖੜੇ ਹੋ ਗਏ, ਗਲ 'ਚ ਪੱਲਾ ਪਾ ਲਿਆ, ਹੱਥ ਜੋੜ ਲਏ, ਬੋਲਣ ਲੱਗੇ ਗਲਾ ਰੁਕ ਗਿਆ, ਰੋਣ ਲੱਗ ਪਏ। ਨੰਦ ਲਾਲ ਜੀ ਰੋਵੋ ਨਾ, ਦੱਸੋ ਪੱਥਰ ਕਿਉਂ ਡੁੱਬ ਗਿਆ, ਦੱਸੋ ਕਾਰਨ ਕੀ ਹੋਇਆ? ਭਾਈ ਨੰਦ ਲਾਲ ਜੀ ਰੋਂਦੇ ਰੋਂਦੇ ਹੀ ਕਹਿ ਰਹੇ ਨੇ, ਸੱਚੇ ਪਾਤਸ਼ਾਹ ਆ ਪਾਣੀ ਦੀ ਬਾਲਟੀ ਕੀ ਇਹਨੂੰ ਸਮੁੰਦਰ ਵੀ ਨਹੀਂ ਸੀ ਡੋਬ ਸਕਦਾ ਜੇ ਤੁਹਾਡੇ ਹੱਥ 'ਚ ਰਹਿੰਦਾ? ਆਖੋ
ਸਤਨਾਮਗੁਰੂ।
ਇਹ ਡੁੱਬਿਆ ਹੀ ਤਾਂ ਕਿਉਂਕਿ ਤੁਹਾਡੇ ਹੱਥੋਂ ਨਿਕਲ ਗਿਆ, ਇਹ ਡੁੱਬਿਆ ਹੀ ਤਾਂ, ਜੇ ਤੁਹਾਡੇ ਹੱਥ 'ਚ ਰਹਿੰਦਾ ਫਿਰ ਨਹੀਂ ਸੀ ਡੁੱਬਦਾ, ਤੁਹਾਡੇ ਹੱਥ ਵਿੱਚੋਂ ਨਿਕਲ ਗਿਆ ਤੇ ਡੁੱਬਿਆ, ਨਹੀਂ ਤੇ ਨਹੀਂ ਸੀ ਡੁੱਬਣਾ। ਮਹਾਰਾਜ ਜੀ ਕਹਿਣ ਲੱਗੇ ਨੰਦ ਲਾਲ ਫਿਰ ਸਿੱਖਿਆ ਕੀ ਅੱਜ ਦੀ? ਕਹਿੰਦਾ ਮਹਾਰਾਜ ਇਹਦਾ ਸੱਚੇ ਪਾਤਸ਼ਾਹ ਜੋ ਆਪ ਜੀ ਨੇ ਰਮਜ ਮਾਰ ਦਿੱਤੀ ਆ, ਉਪਦੇਸ਼ ਇਹੀ ਆ ਵੀ ਜਿਹੜਾ ਗੁਰੂ ਦੇ ਦਾਇਰੇ 'ਚ ਰਹੇਗਾ, ਗੁਰਮਤ ਦੇ ਦਾਇਰੇ 'ਚ ਰਹੇਗਾ, ਜਿਹੜਾ ਗੁਰੂ ਦੀ ਮੁੱਠੀ 'ਚ ਰਹੇਗਾ ਸਮਝ ਲਓ ਉਹੀ ਬਚ ਸਕਦਾ, ਨਹੀਂ ਤਾਂ ਡੁੱਬ ਜਾਵਾਂਗੇ। ਆਖੋ
ਸਤਨਾਮ,
ਪੱਥਰ ਡੁੱਬ ਗਿਆ ਅਸੀਂ ਵੀ ਡੁੱਬ ਜਾਵਾਂਗੇ। ਨੰਦ ਲਾਲ ਸਮਝ ਗਿਆ, ਹਰ ਇੱਕ ਨਹੀਂ ਸਮਝ ਸਕਦਾ ਇਸ ਗੱਲ ਨੂੰ। ਤੇ ਸਤਸੰਗ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਫਿਰ ਸੰਗਤਾਂ ਆ ਗਈਆਂ, ਹੱਥ ਜੋੜੇ, ਗਲ 'ਚ ਪੱਲਾ ਪਾਇਆ, ਮਹਾਰਾਜ ਸਾਨੂੰ ਇਸ ਦਾਇਰੇ ਦੇ ਵਿੱਚ ਰੱਖਿਓ। ਜਿਹੜਾ ਗੁਰਮਤਿ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਜਾਂਦਾ, ਗੁਰਬਾਣੀ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਜਾਂਦਾ, ਰਹਿਤ ਮਰਿਆਦਾ ਦੇ ਦਾਇਰੇ ਵਿੱਚੋਂ ਬਾਹਰ ਨਿਕਲ ਜਾਂਦਾ, ਫਿਰ ਉਹਨੂੰ ਚੋਟਾਂ ਖਾਣੀਆਂ ਪੈਂਦੀਆਂ। ਇੱਥੇ ਵੀ ਤੇ ਗਾਂ ਵੀ, ਇੱਥੇ ਵੀ ਦੁੱਖ ਆ, ਅੱਗੇ ਵੀ ਦੁੱਖ। ਇਸ ਕਰਕੇ ਆਓ ਤਾਤੀ ਵਾਓ ਨਾ ਲੱਗਈ, ਇਹ ਸਾਰੇ ਸ਼ਬਦ ਪੜ੍ਹਦੇ ਹਾਂ ਅਸੀਂ ਰੋਜ਼। ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸ਼ਰਣਾਈ, ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏਗਾ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਰਾਮ ਦੀ ਕਾਰ ਆਲੇ ਦੁਆਲੇ ਹੈ, ਰਹਿਤਾਂ ਦੀ ਕਾਰ ਮਹਾਰਾਜ ਨੇ ਖਿੱਚੀ ਹੈ, ਨਿਤਨੇਮ ਸੇਵਾ ਸਿਮਰਨ ਦੀ ਕਾਰ ਸਾਡੇ ਆਲੇ ਦੁਆਲੇ ਖਿੱਚੀ ਹੈ, ਲੀਕ ਖਿੱਚੀ ਹੈ। ਕਾਰ ਦਾ ਭਾਵ ਹੈ ਲੀਕ, ਜੇ ਉਹ ਲੀਕ ਦੇ ਵਿੱਚ ਰਵਾਂਗੇ, ਜੇ ਉਹ ਦਾਇਰੇ ਦੇ ਵਿੱਚ ਰਵਾਂਗੇ, ਫਿਰ ਕੋਈ ਖਤਰਾ ਨਹੀਂ। ਪੰਛੀ ਜਿਹੜਾ ਪਿੰਜਰੇ ਵਿੱਚ ਹੁੰਦਾ ਠੀਕ ਆ, ਬੰਦ ਜ਼ਰੂਰ ਆ ਪੰਛੀ, ਪਰ ਜਿਹੜਾ ਪੰਛੀ ਪਿੰਜਰੇ 'ਚ ਹੋਵੇ ਉਹਨੂੰ ਕਿਸੇ ਜਾਨਵਰ ਤੋਂ ਖਤਰਾ ਨਹੀਂ ਹੁੰਦਾ। ਆਖੋ ਸਤਨਾਮ, ਖਤਰਾ ਹੀ ਉਹਨੂੰ ਆ ਜਿਹੜਾ ਬਾਹਰ ਤੁਰਿਆ ਫਿਰਦਾ, ਜਿਹੜਾ ਬਾਹਰ ਉੱਡਿਆ ਫਿਰਦਾ। ਹੁਣ ਇੱਥੇ ਨਿੱਕੇ ਨਿੱਕੇ ਚੂਹੇ ਫਿਰਦੇ ਨੇ, ਤੇ ਕਈਆਂ ਨੇ ਚਿੜੀਆ ਘਰਾਂ ਦੇ ਵਿੱਚ ਪਿੰਜਰਿਆਂ 'ਚ ਚੂਹੇ ਬੰਦ ਕੀਤੇ ਹੋਏ ਨੇ, ਉਹਨਾਂ ਨੂੰ ਕੀ ਖਤਰਾ? ਜਿਹੜੇ ਬਾਹਰ ਫਿਰਨਗੇ ਉਹਨਾਂ ਨੂੰ ਕੋਈ ਪਤਾ ਨਹੀਂ ਕਦੋਂ ਇਲ ਨੇ ਆ ਕੇ ਝਪਟ ਮਾਰ ਲੈਣੀ, ਉਹਨਾਂ ਨੂੰ ਖਤਰਾ ਜਿਹੜੇ ਬਾਹਰ ਫਿਰਦੇ। ਮਹਾਰਾਜ ਕਹਿੰਦੇ ਨੇ ਜਮਾਂ ਤੋਂ ਵੀ ਉਹਨਾਂ ਨੂੰ ਹੀ ਖਤਰਾ ਜਿਹੜੇ ਗੁਰਮਤਿ ਦੇ ਦਾਇਰੇ 'ਚੋਂ ਬਾਹਰ ਫਿਰਦੇ ਨੇ, ਦੂਜਿਆਂ ਨੂੰ ਕੋਈ ਖਤਰਾ ਨਹੀਂ। ਆਖੋ ਸਤਨਾਮ, ਉਹਨਾਂ ਨੂੰ ਕੋਈ ਖਤਰਾ ਨਹੀਂ ਜਿਹਨਾਂ ਨੇ ਕਮਾਈ ਕੀਤੀ ਘੱਲ ਨਾ ਘੱਲ ਹੀ ਬੰਦਗੀ ਕੀਤੀ। ਉਹ ਤੇ ਕਹਿੰਦੇ ਨੇ ਮੋਹੇ ਮਰਨੇ ਕਾ ਚਾਓ ਹੈ ਕਬੀਰ, ਮੋਹੇ ਮਰਨੇ ਕਾ ਚਾਓ ਹੈ, ਮਰੋ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਉਹਨਾਂ ਨੂੰ ਪਤਾ ਬੜਾ ਖਜ਼ਾਨਾ ਜਮਾ ਹੈ ਨਿਤਨੇਮ ਸੇਵਾ ਸਿਮਰਨ ਦਾ, ਸਾਨੂੰ ਕਾਹਦਾ ਡਰ ਆ? ਮੌਤ ਤੋਂ ਡਰਦੇ ਹੀ ਉਹ ਨੇ ਜਿਹਨਾਂ ਨੇ ਕਮਾਈ ਨਹੀਂ ਕੀਤੀ। ਉਹ ਬਾਪੂ ਨੂੰ ਖਤਰਾ ਹੀ ਆ ਬੁਢੇਪੇ ਦਾ, ਵੀ ਜੇ ਮੈਂ ਬਿਮਾਰ ਹੋ ਗਿਆ ਮੈਨੂੰ ਕੌਣ ਸਾਂਭੂ? ਉਸ ਬਜ਼ੁਰਗ ਨੂੰ ਖਤਰਾ ਜਿਹਨੇ ਪੱਲੇ ਕੁਛ ਨਹੀਂ ਰੱਖਿਆ, ਜਿਹੜੇ ਬਾਪੂ ਨੇ ਆਪਣੇ ਨਾਂ 2-4 ਲੱਖ ਰੱਖਿਆ ਹੋਵੇ, ਜਿਹੜੇ ਬਾਪੂ ਨੇ 2 ਕਿੱਲੇ ਜ਼ਮੀਨ ਆਪਣੇ ਨਾਂ ਰੱਖੀ ਹੋਵੇ, ਉਹਨੂੰ ਬੁਢੇਪੇ ਦਾ ਕਾਹਦਾ ਖਤਰਾ? ਉਹਨੂੰ ਪਤਾ ਬੱਚੇ ਚੁੱਕੀ ਫਿਰਨਗੇ। ਆਖੋ
ਸਤਨਾਮ,
ਜੇ ਸਾਰਾ ਕੁਝ ਬੱਚਿਆਂ ਦੇ ਨਾਂ ਲਵਾ ਤਾਂ ਖਾਲਸਾ ਜੀ ਧਿਆਨ ਦੇਣਾ, ਜੇ ਸਾਰਾ ਕੁਝ ਬੱਚਿਆਂ ਦੇ ਨਾਂ ਲਵਾ ਤਾਂ ਫਿਰ ਤੇ ਬੱਚਿਆਂ ਦੀ ਮਰਜ਼ੀ ਆ, ਰੋਟੀ ਦੇਣ ਕੇ ਨਾ ਦੇਣ ਤੇ ਉਹਨਾਂ ਦੀ ਮਰਜ਼ੀ ਆ ਨਾ, ਫਿਰ ਉਹਨਾਂ ਤੇ ਹੋ ਗਈ ਗੱਲ, ਫਿਰ ਤੇ ਉਹਨਾਂ ਦੀ ਮਰਜ਼ੀ ਹੈ ਤੈਨੂੰ ਦਵਾਈ ਦਵਾਉਣ ਕੇ ਨਾ ਦਵਾਉਣ। ਤੇ ਜੇ ਪੱਲੇ ਕੁਝ ਹੈ ਫਿਰ ਬੁਢੇਪੇ ਦਾ ਖਤਰਾ ਕੋਈ ਨਹੀਂ, ਆਪੇ ਡਾਕਟਰਾਂ ਕੋਲ ਚੁੱਕੀ ਫਿਰਨਗੇ। ਜਿਹਦੇ ਪੱਲੇ ਵਾਹਿਗੁਰੂ ਦਾ ਨਾਮ ਦਾ ਧਨ ਇਕੱਠਾ ਕੀਤਾ ਹੋਇਆ, ਉਹਨੂੰ ਜਮਾਂ ਤੋਂ ਕੋਈ ਖਤਰਾ ਨਹੀਂ। ਉਹਨੂੰ ਪਤਾ ਹੈ ਕੁਛ, ਬਾਪੂ ਨੂੰ ਪਤਾ ਹੈ ਕੁਛ ਮੇਰੇ ਕੋਲ ਮਾੜਾ ਮੋਟਾ ਰੱਖਿਆ ਕਿਤੇ, ਚਾਹੇ ਬੈਂਕ 'ਚ ਰੱਖਿਆ ਚਾਹੇ ਜਿਵੇਂ ਮਰਜ਼ੀ ਰੱਖਿਆ, ਮੇਰੇ ਕੋਲ ਕੁਝ ਹੈ, ਮੈਨੂੰ ਬੁਢੇਪੇ ਦਾ ਖਤਰਾ ਕੋਈ ਨਹੀਂ। ਗੁਰਮੁਖਾਂ ਨੂੰ ਪਤਾ ਸਾਡੇ ਕੋਲ ਨਿਤਨੇਮ ਦੀ ਪੂੰਜੀ ਜਮਾ ਹੈ, ਰੋਜ਼ ਗੁਰਦੁਆਰੇ ਗਿਆ, ਰੋਜ਼ ਨਿਤਨੇਮ ਕੀਤਾ, ਰੋਜ਼ ਸਿਮਰਨ ਕੀਤਾ। ਉਹ ਕਹਿੰਦਾ ਆ ਜਾ ਮੌਤ, ਸਾਨੂੰ ਪਤਾ ਬਾਜਾਂ ਵਾਲਾ ਵਿੱਚ ਆ ਕੇ ਖਲੋ ਜਾਏਗਾ, ਉਹ ਪਰੇ ਹੋ ਜਾਓ, ਇਹ ਮੇਰਾ ਸਿੱਖ ਹੈ। ਆਖੋ ਸਤਨਾਮ, ਸਤਿਗੁਰੂ ਵਿੱਚ ਆ ਕੇ ਜਾਮਣ ਬਣ ਜਾਣਗੇ, ਉਹਨਾਂ ਨੂੰ ਕਾਹਦਾ ਖਤਰਾ? ਤੇ ਖਤਰਾ ਕਿਹਨਾਂ ਨੂੰ ਆ? ਜਿਨ੍ਹਾਂ ਨੇ ਕਮਾਈ ਨਹੀਂ ਕੀਤੀ, ਉਹਨਾਂ ਵਾਸਤੇ ਹੀ ਹੁਕਮ ਆ। ਕਬੀਰ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਇੱਕ ਜੋ ਸਾਧੂ ਮੋਹੇ ਮਿਲਿਓ, ਤਿੰਨ ਲੀਆ ਅੰਚਲ ਲਾਏ। ਕਬੀਰ ਸਾਹਿਬ ਕਹਿੰਦੇ ਨੇ ਜਮਾਂ ਦੀ ਮਾਰ ਝੱਲਣੀ ਬੜੀ ਔਖੀ ਹੈ, ਬੜੀ ਔਖੀ ਹੈ, ਸਹਿਣੀ ਬੜੀ ਔਖੀ ਹੈ, ਸਾਰੀਆਂ ਮਾਰਾਂ ਝੱਲ ਲਾਂਗੇ, ਉਹ ਮਾਰ ਬੜੀ ਔਖੀ ਹੈ ਝੱਲਣੀ। ਤੇ ਸਾਧ ਸੰਗਤ, ਜਿਹਨਾਂ ਨੇ ਬਾਜਾਂ ਵਾਲੇ ਸਤਿਗੁਰਾਂ ਨੂੰ ਆਪਣਾ ਵਕੀਲ ਬਣਾ ਲਿਆ, ਵਕੀਲ, ਹੁਣ ਇੱਥੇ ਧਿਆਨ ਦੇਣਾ ਗੁਰਮੁਖੋ, ਭਾਵੇਂ ਅਸੀਂ ਸੱਚੇ ਵੀ ਹੋਈਏ ਤਾਂ ਵੀ ਸਾਨੂੰ ਵਕੀਲ ਤੇ ਕਰਨਾ ਹੀ ਪਏਗਾ। ਜੇ ਹੁਣ ਕੋਈ ਕੇਸ ਕਰਦਾ ਸਾਡੇ ਤੇ ਜਦੋਂ ਕੇਸ ਲੜਨਾ ਹੋਏਗਾ, ਭਾਵੇਂ ਤੂੰ ਸੱਚਾ ਹੀ ਹੈ ਪਰ ਵਕੀਲ ਤੇ ਜ਼ਰੂਰੀ ਹੈ। ਸੱਚਾ ਤੇ ਸਿੱਧਾ ਜੱਜ ਕੋਲ ਜਾ ਕੇ ਪੇਸ਼ ਨਹੀਂ ਹੋ ਸਕਦਾ, ਤੈਨੂੰ ਵਕਾਲਤ ਕਰਨ ਵਾਸਤੇ ਵਕੀਲ ਚਾਹੀਦਾ ਹੀ ਚਾਹੀਦਾ। ਆਖੋ ਸਤਨਾਮ, ਮਹਾਰਾਜ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਭਾਵੇਂ ਤੁਸੀਂ ਲੱਖ ਚੰਗੇ ਹੋ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਸਿਮਰਨ ਕਰਦੇ ਹੋ, ਭਾਵੇਂ ਤੁਸੀਂ ਰੋਜ਼ ਗੁਰਦੁਆਰੇ ਜਾਂਦੇ ਹੋ, ਭਾਵੇਂ ਕੋਈ ਮਾੜਾ ਕੰਮ ਨਹੀਂ ਕਰਦੇ, ਬੜੇ ਚੰਗੇ ਹੋ, ਬੜੇ ਚੰਗੇ ਹੋ, ਪਰ ਤੁਹਾਨੂੰ ਫਿਰ ਵੀ ਅੱਗੇ ਵਾਸਤੇ ਪੂਰਾ ਵਕੀਲ ਚਾਹੀਦਾ, ਪੂਰਾ ਵਕੀਲ ਚਾਹੀਦਾ। ਸੱਚੇ ਨੂੰ ਵੀ ਵਕਾਲਤ ਕਰਨ ਵਾਸਤੇ ਵਕੀਲ ਦੀ ਲੋੜ ਆ। ਅੱਗੇ ਜਾ ਕੇ ਅਸੀਂ ਸਿੱਧੀ ਗੱਲ ਨਹੀਂ ਕਹਿੰਦੇ ਫਿਰ ਬਾਜਾਂ ਵਾਲੇ ਨੂੰ ਵਕੀਲ ਬਣਾਓ। ਇੱਕ ਗੱਲ ਇਹ ਵੀ ਹੈ, ਕਈ ਵਕੀਲ ਮਾੜੇ ਹੁੰਦੇ ਨੇ, ਕਈ ਸੱਚਿਆਂ ਨੂੰ ਵੀ ਝੂਠੇ ਬਣਾ ਦਿੰਦੇ। ਵਕੀਲ ਤੇ ਹੈ ਪਰ ਵਕਾਲਤ ਕੋਲ ਨਹੀਂ। ਧਿਆਨ ਦੇਣਾ, ਜੇ ਅਸੀਂ ਸਤ ਸੰਗਤ ਜੀ ਵਕਾਲਤ ਕਰਨ ਵਾਸਤੇ ਅੱਗੇ ਵਾਸਤੇ ਸਾਨੂੰ ਵਕੀਲ ਚਾਹੀਦਾ ਤੇ ਉਹ ਹੋਵੇ ਵੀ ਪੂਰਾ, ਜਿਹੜਾ ਸਤ ਸੰਗਤ ਛਡਾਉਣ ਨੂੰ ਸਮਰੱਥ ਹੋਵੇ। ਇਸੇ ਕਰਕੇ ਆਖਿਆ ਭਾਈ ਦਰਗਾਹ ਦੇ ਵਕੀਲ ਗੁਰੂ ਗੋਬਿੰਦ ਸਿੰਘ ਨੇ, ਚੰਗਾ ਭਾਵੇਂ ਤੂੰ ਬੜਾ ਚੰਗਾ, ਬੜਾ ਨਿਤਨੇਮੀ ਹੈ, ਬੜਾ ਚੰਗਾ, ਬੜਾ ਗੁਰਮੁਖ ਹੈ, ਪਰ ਫਿਰ ਵੀ ਤੈਨੂੰ ਵਕੀਲ ਕਰਨਾ ਪੈਣਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੇਰੀ ਵਕਾਲਤ ਤੇ ਕਰਾਂਗਾ ਪਰ ਮੇਰੀ ਫੀਸ ਦੇ ਦੇ। ਆਖੋ
ਸਤਨਾਮ,
ਤੇਰੀ ਵਕਾਲਤ ਤੇ ਮੈਂ ਕਰਾਂਗਾ, ਜਾਮਣ ਤੇ ਸਤਿਗੁਰੂ ਹੋ ਜਾਣਗੇ ਪਰ ਫੀਸ ਦੇਣੀ ਪਏਗੀ। ਉਹ ਫੀਸ ਕਾਹਦੀ ਆ? ਮਹਾਰਾਜ ਮਾਇਆ ਨਹੀਂ ਮੰਗਦੇ, ਜ਼ਮੀਨ ਨਹੀਂ ਮੰਗਦੇ, ਸਤਿਗੁਰੂ ਘਰ ਬਾਰ ਨਹੀਂ ਮੰਗਦੇ। ਸਤਿਗੁਰੂ ਕਹਿੰਦੇ ਨੇ ਮੇਰੀ ਫੀਸ ਇਹ ਆ ਵੀ ਪੰਜਾਂ ਕਕਾਰਾਂ ਦਾ ਧਾਰਨੀ ਹੋ ਜਾ। ਖੁਸ ਹਸਨਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਇਹੀ ਸਾਡੀ ਫੀਸ ਆ, ਇਹ ਸਾਡੀ ਫੀਸ ਆ। ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਤੂੰ ਰਹਿਤ ਮਰਿਆਦਾ ਵਿੱਚ ਆ ਜਾ, ਬਾਣੀ ਔਰ ਬਾਣੇ ਨਾਲ ਜੁੜ ਜਾ, ਇਹੀ ਸਾਡੀ ਫੀਸ ਆ। ਫਿਰ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਜਿਹੜਾ ਰਹਿਤ ਵਿੱਚ ਰਹੇਗਾ ਉਹ ਮੇਰਾ ਸਾਹਿਬ ਹੈ। ਮਹਾਰਾਜ ਕਹਿੰਦੇ ਮੈਂ ਉਹਦਾ ਚਿਹਰਾ ਸੇਵਕ ਹਾਂ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ
ਚੋਟਾਂ ਖਾਵੈ,
ਚੋਟਾਂ ਖਾਵੈ, ਚੋਟਾਂ ਖਾਏਗਾ ਜਿਹੜਾ ਸਿੱਖ ਰਹਿਤ ਨਾ ਰੱਖੇ। ਰਹਿਣੀ ਰਹਿ ਸੋਈ ਸਿੱਖ ਮੇਰਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਮਹਾਰਾਜ ਦੇ ਬਚਨ ਨੇ, ਮੈਨੂੰ ਸਿੱਖ ਨਾ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ, ਸਿੱਖ ਨਾ ਪਿਆਰਾ ਕੁਝ ਕੋ ਸਿੱਖ ਪਿਆਰਾ ਨਾ।
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੈਨੂੰ ਰਹਿਤ ਪਿਆਰੀ ਲੱਗਦੀ ਆ, ਰਹਿਤ ਰੱਖੇ ਭਾਵੇਂ ਉਹ ਕੋਈ ਹੋਵੇ। ਜਿਹੜੇ ਅੰਗਰੇਜ਼ ਨੇ ਨਾ ਜੀ ਗੁਰਮੁਖੋ ਧਿਆਨ ਦੇਣਾ ਬਾਹਰਲੇ ਦੇਸ਼ਾਂ ਚ, ਇੱਕ ਮੈਂ ਪਹਿਰੇਦਾਰਾਂ ਨੂੰ ਅਰਜ਼ ਕਰਾਂਗਾ ਵੀ ਜਿੰਨਾ ਚਿਰ ਹੁਣ ਦੀਵਾਨ ਚੱਲਦਾ ਹੈ ਰਸਤਾ ਜਿਹੜਾ ਉਹਨੂੰ ਬੰਦ ਕਰ ਦਿਓ, ਆਪਾਂ ਜਦੋਂ ਆਨੰਦ ਸਾਹਿਬ ਪੜ੍ਹਾਂਗੇ ਉਦੋਂ ਰਸਤਾ ਖੋਲ੍ਹ ਦਿੱਤਾ ਜਾਏਗਾ। ਜਿਹੜੇ ਮੱਥਾ ਟੇਕਣ ਵੰਨੀ ਉਹ ਰਹਿ ਜਾਣਗੇ, ਉਹਨਾਂ ਨੂੰ ਬਾਅਦ 'ਚ ਮੱਥਾ ਟਿਕਾ ਦੇਵਾਂਗੇ, ਇਕਾਗਰਤਾ ਬਣ ਜਾਏ। ਅੱਧਾ ਘੰਟਾ ਪੌਣਾ ਘੰਟਾ ਜਿੰਨਾ ਕੁ ਸਮਾਂ ਆਪਣੇ ਕੋਲ ਬਾਕੀ ਰਹਿੰਦਾ ਹੈ ਉਹ ਆਪਾਂ ਲਾਹਾ ਲਈਏ, ਕਿਉਂਕਿ ਮੈਂ ਵੇਖ ਰਿਹਾ ਕਿ ਕਈ ਪ੍ਰੇਮੀ ਇੱਦਾਂ ਦੇ ਨੇ ਜਿਹੜੇ ਇਕਾਗਰਤਾ ਨਹੀਂ ਬਣਾਉਂਦੇ, ਉਹ ਵਾਰ ਵਾਰ ਫਿਰ ਪਿੱਛੇ ਨੂੰ ਵੇਖਦੇ ਨੇ ਕਿਹੜਾ ਆਇਆ, ਇੱਦਾਂ ਫਿਰ ਗੱਲ ਨਹੀਂ ਬਣਦੀ। ਕਿਰਪਾ ਕਰਕੇ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਨੂੰ ਪਿੱਛੇ ਬਿਠਾਈ ਚੱਲਿਓ, ਬਾਅਦ 'ਚ ਆਪਾਂ ਮੱਥਾ ਟਿਕਾ ਦੇਵਾਂਗੇ ਸਾਰਿਆਂ ਨੂੰ। ਜਿੱਥੇ ਜਿੱਥੇ ਬੈਠੇ ਹੋ ਪਿਆਰ ਨਾਲ ਬੈਠੇ ਰਹਿਣਾ, ਧਿਆਨ ਦੇਣਾ, ਹੁਣ ਇਕਾਗਰਤਾ ਬਖਸ਼ੋ। ਜਿਹੜੇ ਬਾਹਰਲੇ ਦੇਸ਼ਾਂ ਵਿੱਚ ਅੱਜ ਲੋਕ ਹਨ, ਅਮਰੀਕਾ ਦੇ ਵਿੱਚ 5 ਲੱਖ ਗੋਰਿਆਂ ਨੇ ਅੰਮ੍ਰਿਤ ਛਕਿਆ। ਹੁਣ 5 ਲੱਖ ਕੋਈ ਥੋੜਾ ਜਿਹਾ ਨਹੀਂ ਹੁੰਦਾ, 5 ਲੱਖ ਗੋਰੇ ਸਾਡੇ ਸਮਾਣੇ ਇਲਾਕੇ 'ਚ ਮੇਰਾ ਖਿਆਲ ਆ ਵੀ ਅੰਮ੍ਰਿਤਧਾਰੀ 5 ਲੱਖ, 5 ਲੱਖ ਦੀ ਗਿਣਤੀ ਨਹੀਂ ਹੋਣੀ, ਆਪਣੇ ਸਮਾਣੇ ਸਾਰੇ ਇੱਧਰ ਨੂੰ ਚੱਲੇ ਜੋ ਸਾਰਾ ਏਰੀਆ ਪਾ ਕੇ ਅੰਮ੍ਰਿਤਧਾਰੀਆਂ ਦੀ ਜੇ ਗਿਣਤੀ ਕੱਢੋਗੇ, ਜੇ ਪਿੰਡ ਵਿੱਚ 1200 ਵੋਟ ਹੁੰਦੀ ਆ ਉਹਦੇ ਵਿੱਚੋਂ ਫਿਰ 300 ਜਾਂ 400 ਅੰਮ੍ਰਿਤਧਾਰੀ, ਕਿਤੇ 200 ਤੇ ਕਈ ਥਾਵਾਂ ਤੇ ਤਾਂ ਇੱਦਾਂ ਦਾ ਵੀ ਹਾਲ ਆ। ਮੈਂ ਕਈ ਪਿੰਡਾਂ 'ਚ ਜਾ ਕੇ ਵੇਖਿਆ, ਕਹਿਣਗੇ ਬਾਬਾ ਜੀ ਸਾਡੇ ਪਿੰਡ ਵਿੱਚ 3 ਜਣੇ ਵੀ ਅੰਮ੍ਰਿਤਧਾਰੀ ਨਹੀਂ ਸੀ ਲੱਭਦੇ ਹੁੰਦੇ, ਜੇ 5 ਨੂੰ ਪ੍ਰਸ਼ਾਦਾ ਛਕਾਉਣਾ ਹੁੰਦਾ ਸੀ 5 ਪੂਰੇ ਨਹੀਂ ਸੀ ਹੁੰਦੇ। ਆਖੋ
ਸਤਨਾਮ,
ਇੱਦਾਂ ਦੇ ਪਿੰਡ ਵੀ ਹੈਗੇ ਆ ਵੀ ਹੈ 1500 ਆ ਪਰ ਅੰਮ੍ਰਿਤਧਾਰੀ 5-7, ਕਿਤੇ 200 ਕਿਤੇ 400 ਕਿਤੇ 500। 5 ਲੱਖ ਅੰਮ੍ਰਿਤਧਾਰੀ ਗੋਰਾ ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਉਹਨਾਂ ਦੇ ਵੱਡੇ ਵੱਡੇ ਦਾੜੇ ਨੇ, ਬਾਣੀ ਪੜ੍ਹਨ ਵਾਲੇ 15-15 ਬਾਣੀਆਂ ਦਾ ਨਿਤਨੇਮ ਉਹਨਾਂ ਦਾ ਰੋਜ਼ ਦਾ। ਆਖੋ
ਸਤਨਾਮ,
ਕੱਲੇ ਉਹਨਾਂ ਨੇ ਅੰਮ੍ਰਿਤ ਨਹੀਂ ਛਕੇ ਤੇ ਉਹ ਪਤਾ ਕੀ ਕਹਿੰਦੇ ਆ, ਕਹਿੰਦੇ ਸਾਨੂੰ ਖੁਸ਼ੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਪਣੇ ਪੁੱਤ ਬਣਾ ਲਿਆ, ਸਾਨੂੰ ਚਾਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਬਣਦਾ, ਤੇ ਉਹ ਕਹਿੰਦੇ ਨੇ ਸਾਨੂੰ ਇਹ ਵੀ ਭਰੋਸਾ ਹੈ ਕਿ ਗੁਰੂ ਗੋਬਿੰਦ ਸਿੰਘ ਵੀ ਸਾਡੇ ਤੇ ਬੜੇ ਖੁਸ਼ ਹੋਣ। ਕਿਉਂ? ਕਿਉਂਕਿ ਮਰਦਾ ਬਚਨ ਹੈ ਮੈਨੂੰ ਸਿੱਖ ਨਹੀਂ ਪਿਆਰਾ ਲੱਗਦਾ, ਰਹਿਤ ਪਿਆਰੀ ਲੱਗਦੀ ਹੈ। ਉਹ ਕਹਿੰਦੇ ਨੇ ਗੋਰੇ ਕਹਿੰਦੇ ਨੇ, ਕਹਿੰਦੇ ਨਾਰਾਜ਼ ਹੁੰਦੇ ਹੋਣਗੇ ਉਹਨਾਂ ਵੱਲ ਵੇਖ ਕੇ ਵੀ ਇਹ ਸਿੱਖ ਤੇ ਹੈ ਨੇ, ਇਹਨਾਂ ਕੋਲ ਰਹਿਤ ਹੈ ਹੀ ਨਹੀਂ, ਅਸੀਂ ਸਿੱਖ ਨਹੀਂ, ਸਾਡਾ ਸਿੱਖ ਘਰਾਨਿਆਂ ਵਿੱਚ ਜਨਮ ਨਹੀਂ ਹੋਇਆ ਪਰ ਅਸੀਂ ਸਿੱਖਾਂ ਵਾਲੀ ਰਹਿਤ ਰੱਖ ਲਈ ਆ, ਤੇ ਸਾਨੂੰ ਪੂਰਨ ਭਰੋਸਾ ਹੈ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਹੋਣਗੇ ਤੁਹਾਨੂੰ ਮੇਰੇ ਘਰ 'ਚ ਥਾਂ ਮਿਲ ਗਈ ਹੈ ਤੇ ਮੈਨੂੰ ਤੁਹਾਡੇ ਹਿਰਦੇ 'ਚ ਥਾਂ ਮਿਲ ਗਈ ਹੈ। ਸਤਨਾਮ, ਤੇ 5 ਲੱਖ ਗੋਰਾ ਅੰਮ੍ਰਿਤਧਾਰੀ ਹੈ, 5 ਲੱਖ ਤੇ ਇਹ ਹੈ ਦੇਣ। ਇਹ ਬਾਬਾ ਹਰਭਜਨ ਸਿੰਘ ਜੀ ਜੋਗੀ ਹੋਏ ਨੇ, ਉਹ ਸਾਡੇ ਇੱਧਰੋਂ ਗਏ ਸੀ ਤੇ ਬੜੀ ਕਰਨੀ ਕਮਾਈ ਵਾਲੇ ਸੀ, ਉਹਨਾਂ ਨੇ ਅੰਮ੍ਰਿਤ ਛਕਾਇਆ। ਉਹਨਾਂ 1.5 ਲੱਖ ਅਫਰੀਕਨ ਸਿੱਖ ਕਾਲੇ ਹੁੰਦੇ ਨੇ ਜਿਹੜੇ, 1.5 ਲੱਖ ਉਹਨਾਂ ਦੀ ਗਿਣਤੀ ਹੈ, ਇਹ ਸਾਰੇ ਉਹਨਾਂ ਦੇ ਛਕਾਏ ਹੋਇਆ ਅੰਮ੍ਰਿਤ। ਸਤ ਸੰਗਤ ਜੀ, ਉਹ ਪ੍ਰਚਾਰਕ ਐਡੇ ਤਕੜੇ ਸੀ, ਉਹਨਾਂ ਦੇ ਪ੍ਰਚਾਰ ਦਾ ਪ੍ਰਭਾਵ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਇੱਦਾਂ ਦੇ ਪ੍ਰਚਾਰਕ ਜਿੱਦਾਂ ਤੇ ਹਰਭਜਨ ਸਿੰਘ ਜੋਗੀ ਜੀ ਸਨ, ਜੇ ਕਿਤੇ ਸਿੱਖ ਪ੍ਰਚਾਰਕ ਇੱਦਾਂ ਦੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ 5 ਪ੍ਰਚਾਰਕ ਵੀ ਹਰਭਜਨ ਸਿੰਘ ਜੋਗੀ ਜੀ ਵਰਗੇ ਚਲੇ ਜਾਣ, ਸਾਰੇ ਗੋਰਿਆਂ ਨੂੰ ਅੰਮ੍ਰਿਤ ਛਕਾ ਸਕਦੇ ਨੇ। ਆਖੋ
ਸਤਨਾਮ,
ਅਮਰੀਕਾ ਵਾਲੇ ਤੇ ਹੈਰਾਨ ਹੁੰਦੇ ਨੇ ਵੇਖ ਕੇ, ਕਹਿੰਦੇ ਸਾਡੇ ਵਿੱਚ ਇੱਕ ਜੀਸਸ ਨੇ ਕੁਰਬਾਨੀ ਦਿੱਤੀ, ਇੱਕ ਦੀ ਸ਼ਹਾਦਤ ਹੋਈ, ਤੇ ਕਹਿੰਦੇ ਸਾਡੀ ਗਿਣਤੀ ਅੱਜ 2.5 ਕਰੋੜ ਦੀ ਹੋ ਚੁੱਕੀ ਆ, 2.5 ਅਰਬ ਦੀ ਹੋ ਚੁੱਕੀ ਆ, ਸਿੱਖੋ ਤੁਹਾਡੇ ਤੇ ਜੀਸਸ ਪਤਾ ਹੀ ਨਹੀਂ ਕਿੰਨੇ ਹੋਏ ਨੇ। ਆਖੋ
ਸਤਨਾਮ,
ਤੁਹਾਡੇ ਤੇ ਪਤਾ ਹੀ ਨਹੀਂ ਕਿੰਨੀਆਂ ਕੁ ਦੀਆਂ ਸ਼ਹੀਦੀਆਂ ਹੋਈਆਂ ਨੇ ਪਰ ਤੁਹਾਡੀ ਗਿਣਤੀ ਤੇ ਅਜੇ 2.5 ਕਰੋੜ ਦੀ ਹੋਈ ਹੈ। ਪਰ ਇਹ ਵੀ ਫਿਕਰ ਨਹੀਂ ਕਰਨਾ ਚਾਹੀਦਾ, 2.5 ਕਰੋੜ ਦੀ ਗਿਣਤੀ ਆ ਸਿੱਖਾਂ ਦੀ, ਅੰਮ੍ਰਿਤਧਾਰੀ ਲੱਖਾਂ ਦੇ ਹਿਸਾਬ ਨਾਲ ਨੇ, ਪਰ ਇੱਕ ਗੱਲ ਹੋਰ ਆ, ਹੀਰਿਆਂ ਦੀ ਗਿਣਤੀ ਥੋੜੀ ਹੋਈ ਹੁੰਦੀ ਆ। ਕੋ
ਸਤਨਾਮ,
ਠੀਕ ਆ, ਚਲੋ ਜੇ ਹੈ ਥੋੜੇ ਨੇ ਪਰ ਮਰ ਦੀ ਕਿਰਪਾ ਇੰਨੀ ਆ, ਬਖਸ਼ਿਸ਼ ਇੰਨੀ ਆ, ਸਤਿਗੁਰਾਂ ਦੀ ਰਹਿਮਤ ਦੀ ਬਖਸ਼ਿਸ਼ ਬਹੁਤ ਆ ਜੇ ਇਹ, ਕਿਉਂਕਿ ਜਦੋਂ ਆਪਾਂ ਗਿਣਤੀ ਕਰੀਏ ਨਾ ਫਿਰ ਮਨੋਬਲ ਟੁੱਟਦਾ ਵੀ ਅਸੀਂ ਯਾਰ ਥੋੜੇ ਜਿਹੀ ਆ, ਪਰ ਹੈ ਥੋੜੇ ਹੀ ਆ ਭਾਵੇਂ, ਪਰ ਮਹਾਰਾਜ ਦੀ ਬਖਸ਼ਿਸ਼ ਬੜੀ ਵੱਡੀ। ਇਹ ਵੀ ਬਚਨ ਵੀ ਸਵਾ ਲੱਖ ਸੇਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਸਵਾ ਸਵਾ ਲੱਖ ਵਰਗਾ ਇੱਕ ਇੱਕ ਸਿੰਘ ਸੀ ਤੇ ਮਰ ਦੀ ਕਿਰਪਾ ਨਾਲ ਅੱਜ ਵੀ ਹੈ ਉਂਗਲਾਂ ਤੇ ਗਿਣੇ ਗਿਣੇ ਜਾਣ ਵਾਲੇ ਹੋਣਗੇ ਪਰ ਹੈ ਅੱਜ ਵੀ ਇਹੋ ਜਿਹੇ ਹੈਗੇ ਆ ਜਿਹੜੇ ਸਵਾ ਸਵਾ ਲੱਖ ਦਾ ਇੱਕ ਇੱਕ ਮੁਕਾਬਲਾ ਕਰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਵਾ ਸਵਾ ਲੱਖ ਦਾ ਮੁਕਾਬਲੇ ਤੋਂ ਭਾਵ ਇਹ ਆ ਵੀ ਉਹਨਾਂ ਦਾ ਜੀਵਨ ਬੜਾ ਉੱਚਾ ਹੈ ਨਿਤਨੇਮ ਦੇ ਪੱਖ ਤੋਂ ਸੇਵਾ ਸਿਮਰਨ ਦੇ ਪੱਖ ਤੋਂ ਉਹ ਬੜੇ ਉੱਚੇ ਨੇ ਘਾਲਣਾ ਘਾਲਣ ਵਾਲੇ ਨੇ ਮਾਰਨ ਨੂੰ ਉਹਨਾਂ ਸਿੱਖਾਂ ਦੀ ਲੋੜ ਆ ਸਿਰੇ ਰਹਿਤ ਵਿੱਚ ਰਹਿਣ ਉਹਨਾਂ ਦੀ ਲੋੜ ਨਹੀਂ ਵੀ ਪੰਜ ਕਕਾਰ ਤੇ ਪਾਏ ਹੋਏ ਨੇ ਸਵੇਰੇ ਉੱਠ ਕੇ ਇਸ਼ਨਾਨ ਵੀ ਨਹੀਂ ਕਰਦੇ ਸਵੇਰੇ ਉੱਠ ਕੇ ਨਿਤਨੇਮ ਵੀ ਹੈ ਨਹੀਂ ਇਹ ਚਾਰ ਤਰ੍ਹਾਂ ਦੇ ਗੁਰਸਿੱਖ ਮੰਨੇ ਨੇ ਧਿਆਨ ਦੇਣਾ ਚਾਰ ਤਰ੍ਹਾਂ ਦਾ ਪ੍ਰੇਮ ਲੋਕ ਕਰਦੇ ਨੇ ਗੁਰੂ ਨੂੰ ਇੱਕ ਤੇ ਪ੍ਰੇਮ ਹੈ ਪਤਝੜ ਪ੍ਰੇਮ ਇਹਨੂੰ ਰੁੱਤੀ ਪ੍ਰੇਮ ਵੀ ਕਿਹਾ ਜਾਂਦਾ ਇਹਨੂੰ ਮੌਸਮੀ ਪ੍ਰੇਮ ਵੀ ਕਿਹਾ ਜਾਂਦਾ ਰੁੱਤੀ ਪ੍ਰੇਮ ਰੁੱਤੀ ਪ੍ਰੇਮ ਉਹ ਹੁੰਦਾ ਵੀ ਜਿਵੇਂ ਹੁਣ ਗਰਮੀ ਗਰਮੀ ਤੇ ਇਸ਼ਨਾਨ ਕੀਤਾ 2 ਵਜੇ ਗਰਮੀ ਗਰਮੀ ਤੇ ਇਸ਼ਨਾਨ ਕੀਤਾ 4 ਵਜੇ ਵੀ ਮੈਂ ਰੋਜ਼ 4 ਵਜੇ ਇਸ਼ਨਾਨ ਕਰਨਾ ਨਿਤਨੇਮ ਕਰਨਾ ਬਾਣੀ ਪੜ੍ਹਨੀ ਹੈ ਤੇ ਬਸ ਜਿੱਦਣ ਤੋਂ ਸਿਆਲ ਆ ਗਿਆ ਠੰਡ ਵੱਧ ਗਈ ਤੇ ਫਿਰ ਉਹੀ 8 ਵੱਜਣ ਲੱਗ ਪਿਆ ਆਖੋ
ਸਤਨਾਮ
ਤੇ ਕਈ ਵਾਰੀ ਇਸ਼ਨਾਨ ਹੁੰਦਾ ਹੀ ਨਹੀਂ ਕਈ ਤੇ ਇੱਦਾਂ ਦੇ ਚਾਰ ਚਾਰ ਦਿਨ ਇਸ਼ਨਾਨ ਨਹੀਂ ਕਰਦੇ ਚਲੋ ਜੀ 5 ਇਸ਼ਨਾਨਾ ਹੋ ਗਿਆ ਮੂੰਹ ਧੋ ਲਿਆ ਚਲੋ ਗੁਰਦੁਆਰੇ ਟੇਕ ਲਓ ਮੱਥਾ ਮੱਥਾ ਹੀ ਟੇਕਣਾ ਇਹ ਮੌਸਮੀ ਪ੍ਰੇਮ ਹੁੰਦਾ ਵੀ ਥੋੜਾ ਕੁ ਚਿਰ ਤੇ ਬੜਾ ਪ੍ਰੇਮ ਜਦੋਂ ਮੌਸਮ ਵੇਖਿਆ ਠੰਡਾ ਹੋ ਗਿਆ ਤੇ ਫਿਰ ਛੱਡ ਦਿੱਤਾ ਜਦੋਂ ਗਰਮੀ ਆ ਗਈ ਤੇ ਫਿਰ ਸ਼ੁਰੂ ਕਰ ਲਿਆ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖਿਓ ਅਸੀਂ ਕਿਹੜਾ ਪ੍ਰੇਮ ਕਰਨੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਾਂ ਇੱਥੇ ਬੈਠੇ ਆ ਆਪੋ ਆਪਣੇ ਮਨਾਂ 'ਚ ਝਾਤੀ ਮਾਰਨਾ ਅਸੀਂ ਕਿਹੜਾ ਪ੍ਰੇਮ ਕਰਨੇ ਆ ਮੌਸਮੀ ਪ੍ਰੇਮ ਰੁੱਤੀ ਪ੍ਰੇਮ ਤੇ ਨਹੀਂ ਸਾਡਾ ਕਿਤੇ ਹੁਣ ਵੇਖੋ ਕਿ ਆਮ ਕਰਕੇ ਤੀਰਥ ਅਸਥਾਨਾਂ ਦੇ ਉੱਤੇ ਜਦੋਂ ਇਹੋ ਜਿਹਾ ਮੌਸਮ ਹੋਵੇ ਤੇ ਗਿਣਤੀ ਘਟ ਗਈ ਗੁਰਦੁਆਰੇ ਵਿੱਚ ਜਾਣ ਵਾਲੇ 10 ਤੇ ਜਦੋਂ ਗਰਮੀ ਹੋਵੇ ਉਦੋਂ 100 10 ਗੁਣਾ ਫਰਕ ਪੈ ਜਾਂਦਾ ਇਹੋ ਜਿਹੇ ਮੌਸਮ ਵਿੱਚ ਆ ਕੇ ਪਰ ਇਹ ਪ੍ਰੇਮ ਜਿਹੜੇ ਕਰਦੇ ਨੇ ਇਹ ਨਹੀਂ ਗੱਲ ਬਣਦੀ ਗੁਰਮੁਖੋ ਪਿਆਰ ਹੋਵੇ ਮਨੋ ਇਹ ਮੌਸਮੀ ਪ੍ਰੇਮ ਆ ਕਦੇ ਚਲੇ ਗਏ ਕਦੇ ਨਾ ਗਏ ਕਦੇ ਇਸ਼ਨਾਨ ਕਰ ਲਿਆ ਕਦੇ ਨਾ ਕੀਤਾ ਕਦੇ ਨਿਤਨੇਮ ਹੋ ਗਿਆ ਕਦੇ ਨਾ ਕੀਤਾ ਏਦਾਂ ਦਾ ਪ੍ਰੇਮ ਗੁਰੂ ਨੂੰ ਚੰਗਾ ਨਹੀਂ ਲੱਗਦਾ ਨਿਤਨੇਮ ਹੋਵੇ ਰੋਜ਼ ਮਰਦ ਹੁਕਮ ਮਹਾਰਾਜ ਕਹਿੰਦੇ ਕਦੇ ਕਦੇ ਨਹੀਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਕਦੇ ਕਦੇ ਨਾ ਹਰ ਰੋਜ਼ ਜੇ ਸੁੱਖ ਸਦਾ ਵਾਸਤੇ ਲੈਣਾ ਤੇ ਬਾਣੀ ਨਾਲ ਵੀ ਸਦਾ ਵਾਸਤੇ ਜੁੜ ਜੇ ਮਨ ਦੀ ਸ਼ਾਂਤੀ ਸਦਾ ਵਾਸਤੇ ਚਾਹੀਦੀ ਆ ਨਾ ਤੇ ਬਾਣੀ ਨਾਲ ਵੀ ਸਦਾ ਵਾਸਤੇ ਜੁੜਨਾ ਪੈਣਾ
ਬੰਦੇ ਖੋਜ ਦਿਲ ਹਰ ਰੋਜ਼ ਖੋਜ ਦਿਲ ਹਰ Yeah.
ਹਰ ਰੋਜ਼ ਬੰਦੇ ਖੋਜ ਦਿਲ ਹਰ ਰੋਜ਼ ਯਤਨ ਕਰੋ ਕਦੇ ਕਦੇ ਨਹੀਂ ਜੇ ਸਦਾ ਵਾਸਤੇ ਸੁੱਖ ਲੈਣਾ ਤੇ ਬਾਣੀ ਨਾਲ ਨਾਤਾ ਵੀ ਸਦਾ ਵਾਸਤੇ ਜੋੜਨਾ ਪਏਗਾ ਰੈਗੂਲਰ ਸਦਾ ਹਰ ਸਮੇਂ ਫਿਰ ਗੱਲ ਬਣੇਗੀ ਧਿਆਨ ਦਿਓ ਹੁਣ ਇਹ ਮੌਸਮੀ ਗੁਰਸਿੱਖ ਹੁੰਦੇ ਕਦੇ ਕਦੇ ਜਪ ਲਿਆ ਕਦੇ ਕਦੇ ਨਾ ਤੇ ਦੂਜੇ ਹੁਣ ਇੱਕ ਪ੍ਰੇਮ ਹੁੰਦਾ ਮੌਸਮੀ ਪ੍ਰੇਮ ਇੱਕ ਹੁੰਦਾ ਅਹੁਦਾ ਪ੍ਰੇਮ ਅਹੁਦਾ ਪ੍ਰੇਮ ਕੀ ਹੁੰਦਾ ਵੀ ਜੇ ਤੇ ਸਤਿਕਾਰ ਹੈ ਪਿੰਡ ਵਾਲੇ ਸਤਿਕਾਰ ਕਰਦੇ ਨੇ ਜਾਂ ਕੋਈ ਪ੍ਰਧਾਨ ਬਣ ਗਿਆ ਜਾਂ ਜਥੇਦਾਰ ਬਣ ਗਿਆ ਫਿਰ ਤੇ ਪ੍ਰੇਮ ਹੈ ਤੇ ਜੇ ਉਹ ਅਹੁਦਾ ਖੁੱਸ ਗਿਆ ਪ੍ਰਧਾਨਗੀ ਚਲੀ ਗਈ ਜਾਂ ਜਥੇਦਾਰੀ ਚਲੀ ਗਈ ਮੁੜ ਕੇ ਗੁਰਦੁਆਰੇ ਜਾਣਾ ਹੀ ਛੱਡਤਾ
ਸਤਨਾਮ
ਪਿੰਡਾਂ ਵਿੱਚ ਬਹੁਤਾਤ ਐਸੇ ਲੋਕਾਂ ਦੀ ਹੈ ਜਿਹੜੇ ਕਿ ਗੁਰਦੁਆਰੇ ਜਾਂਦੇ ਨੇ ਪਰ ਜਿਹੜੇ ਦਿਨ ਤੋਂ ਹੁਣ ਕਹਿਤਾ ਲਓ ਜੀ ਨਵੇਂ ਪ੍ਰਧਾਨ ਜੀ ਚੁਣੇ ਗਏ ਤੇ ਉਹਨੇ ਫਿਰ ਮੁੜ ਕੇ ਗੁਰਦੁਆਰੇ ਵੜਨਾ ਹੀ ਨਹੀਂ ਛੱਡਤਾ ਗੁਰਦੁਆਰਾ ਇਹ ਐਸੇ ਵੀ ਲੋਕ ਹਨ ਇਹਨੂੰ ਕਹਿੰਦੇ ਨੇ ਅਹੁਦਾ ਪ੍ਰੇਮ ਸਾਡੇ ਉੱਤੇ ਸੰਗਰਾਂਦ ਤੇ ਨਾ ਇੱਕ ਪ੍ਰੇਮੀ ਆਉਂਦਾ ਹੁੰਦਾ ਸੀ ਉਹ ਕਰਦੇ ਸੀ ਵਾਰਾਂ ਗਾਉਂਦੇ ਸੀ ਢਾਡੀ ਸੀ ਤੇ ਉਹਨਾਂ ਨੂੰ ਮੈਂ ਪੁੱਛਿਆ ਇੱਕ ਵਾਰੀ ਮੈਨੂੰ ਮਿਲੇ ਉੱਧਰ ਨਾਭੇ ਇਲਾਕੇ ਚ ਮੈਂ ਕਿਹਾ ਤੁਸੀਂ ਆਉਂਦੇ ਨਹੀਂ ਕਹਿੰਦੇ ਬਾਬਾ ਜੀ ਪਹਿਲਾਂ ਗਏ ਤੇ ਟਾਈਮ ਮਿਲ ਜਾਂਦਾ ਸੀ ਹੁਣ ਦੋ ਸੰਗਰਾਂਦਾਂ ਗਏ ਸਾਨੂੰ ਟਾਈਮ ਹੀ ਨਹੀਂ ਮਿਲਿਆ ਇਸ ਕਰਕੇ ਆਉਣਾ ਹੀ ਛੱਡਤਾ ਆਖੋ
ਸਤਨਾਮ
ਵੀ ਜੇ ਟਾਈਮ ਹੀ ਨਹੀਂ ਮਿਲਣਾ ਤੇ ਫਿਰ ਜਾਣ ਦਾ ਫਾਇਦਾ ਕੀ ਆ ਵੀ ਇਹ ਵੀ ਉਹਦਾ ਹੀ ਪ੍ਰੇਮ ਆ ਵੀ ਜੇ ਸਤਿਕਾਰ ਆ ਮੈਂ ਖਲੋਵਾਂਗਾ ਮੈਂ ਲੋਕਾਂ ਨੂੰ ਸੁਣਾਵਾਂਗਾ ਤੇ ਮੈਂ ਜਾਣਾ ਜੇ ਸੁਣਨਾ ਫਿਰ ਨਹੀਂ ਮੈਂ ਜਾਣਾ ਫਿਰ ਉਦਾਂ ਨਹੀਂ ਮੈਂ ਜਾ ਸਕਦਾ ਇਹ ਵੀ ਤੇ ਉਹਦਾ ਹੀ ਪ੍ਰੇਮ ਵੀ ਜੇ ਟਾਈਮ ਮਿਲ ਗਿਆ ਤੇ ਚਲੇ ਗਏ ਨਹੀਂ ਤੇ ਨਾ ਇਹ ਕੋਈ ਸੱਚਾ ਪ੍ਰੇਮ ਇਹ ਅਹੁਦਾ ਪ੍ਰੇਮ ਪਹਿਲਾ ਹੈ ਮੌਸਮੀ ਪ੍ਰੇਮ ਰੁੱਤੀ ਪ੍ਰੇਮ ਤੇ ਦੂਜਾ ਅਹੁਦਾ ਪ੍ਰੇਮ ਤੇ ਤੀਜਾ ਸਾਧ ਸੰਗਤ ਜੀ ਪ੍ਰੇਮ ਹੈ ਉਹ ਆ ਵਸਤੂ ਪ੍ਰੇਮ ਪਦਾਰਥੀ ਪ੍ਰੇਮ ਵਸਤੂ ਹੈ ਤੇ ਬੜਾ ਵਸਤੂ ਲੈਣ ਵਾਸਤੇ ਬੜਾ ਪ੍ਰੇਮ ਕੀਤਾ ਪਰ ਜਦੋਂ ਉਹ ਦਾਤ ਮਿਲ ਗਈ ਤੇ ਫਿਰ ਛੱਡ ਦਿੱਤਾ ਪਟਿਆਲੇ ਦੇ ਇਲਾਕੇ ਦੇ ਵਿੱਚੋਂ ਇੱਕ ਪਰਿਵਾਰ ਆਇਆ ਮਾਤਾ ਆਈ ਕਹਿੰਦੀ ਬਾਬਾ ਜੀ ਮੈਂ ਕਿਹਾ ਜੀ ਮੇਰੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ ਤੇ ਕੋਈ ਅਰਦਾਸ ਕਰੋ ਮੈਂ ਉਹ ਬੀਬੀ ਨੂੰ ਆਖਿਆ ਮੈਂ ਕਿਹਾ ਮਾਤਾ ਜੀ ਤੁਸੀਂ ਰਹਿੰਦੇ ਕਿੱਥੇ ਹੋ ਕਹਿੰਦੀ ਪਟਿਆਲੇ ਦੇ ਲਾਗੇ ਹੀ ਮੇਰਾ ਪਿੰਡ ਆ ਤੇ ਮੈਂ ਆਖਿਆ ਮਾਤਾ ਜੀ ਤੁਸੀਂ ਇੱਦਾਂ ਕਰੋ ਦੋਵੇਂ ਮਾਂ ਪੁੱਤ ਨਾ ਦੋਵੇਂ ਜਣੇ ਵੀ ਐਤਵਾਰ ਜਾਇਆ ਕਰੋ ਜਾਂ ਹਫ਼ਤੇ 'ਚ ਇੱਕ ਦਿਨ ਰੱਖ ਲਓ ਤੇ ਦੁਖਨਿਵਾਰਨ ਸਾਹਿਬ ਜਾ ਕੇ ਨਾ 5-6 ਘੰਟੇ ਜੋੜਿਆਂ ਦੀ ਝਾੜੂ ਦੀ ਸਫਾਈ ਦੀ ਸੇਵਾ ਕਰਿਆ ਕਰੋ ਕਹਿੰਦੀ ਸੱਤ ਬਚਨ ਮੈਂ ਕਿਹਾ ਮੁੰਡੇ ਨੂੰ ਵੀ ਲੈ ਜਾ ਕਰ ਨਾਲ ਲਈ ਮੁੰਡਾ 28-30 ਸਾਲਾਂ ਦਾ ਹੋ ਚੱਲਿਆ ਕਹਿੰਦੀ ਜੀ ਰਿਸ਼ਤਾ ਨਹੀਂ ਹੁੰਦਾ ਆਉਂਦੇ ਨੇ ਮੁੜ ਜਾਂਦੇ ਨੇ ਤੇ ਮੈਂ ਕਿਹਾ ਕੋਈ ਨੀ ਮਾਤਾ ਤੂੰ ਨਾਲ ਲੈ ਕੇ ਜਾਈ ਮੁੰਡੇ ਨੂੰ ਕਹਿੰਦੀ ਸੱਤ ਬਚਨ ਚਲੋ ਜੀ ਉਹ ਇੱਕ ਵਾਰੀ ਗਏ ਇੱਕ ਹਫ਼ਤੇ ਗਏ ਦੂਜੇ ਹਫ਼ਤੇ ਉਹ ਫਿਰ ਗਏ ਉਹ ਜਦੋਂ ਦੂਜੇ ਹਫ਼ਤੇ ਗਏ ਤੇ ਮਾਰ ਦੀ ਕਿਰਪਾ ਹੋਈ ਕੋਈ ਵੇਖਣ ਆਇਆ ਤੇ ਅੱਗੇ ਤੇ ਮੁੜ ਜਾਂਦੇ ਸੀ ਉਹ ਪਸੰਦ ਕਰ ਗਏ ਉਹ ਸਗਨ ਪੈ ਗਏ ਉਹ ਹੁਣ ਜਦੋਂ ਵਾਪਸ ਮੇਰੇ ਕੋਲ ਆਏ ਤੇ ਡੱਬਾ ਮਾਤਾ ਨੇ ਰੱਖਿਆ ਮਠਿਆਈ ਦਾ ਕਹਿੰਦੀ ਬਾਬਾ ਜੀ ਵਧਾਈ ਹੋਵੇ ਜੀ ਜਿਹੜਾ ਰਿਸ਼ਤਾ ਹੋ ਗਿਆ ਮੈਂ ਕਿਹਾ ਬੜੀ ਚੜ੍ਹਦੀ ਕਲਾ ਹੋ ਗਈ ਬਈ ਬੀਬੀ ਹੋਰਾਂ ਨੂੰ ਵੀ ਦੱਸੀ ਲੋਕਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਰ ਤੇ ਹੋਰ ਵੀ ਬਣੇਗੀ ਸੇਵਾ ਕਰਨਗੇ ਲੋਕ ਤੂੰ ਦੱਸੀ ਮੈਨੂੰ ਦੁਖਨਿਵਾਰਨ ਸਾਹਿਬ ਗਈ ਸੀ ਉੱਥੋਂ ਮੈਨੂੰ ਖੈਰ ਪਈ ਆ ਮੈਨੂੰ ਜਿਹੜਾ ਵੀ ਮੈਨੂੰ ਮਿਲੇ ਨਾ ਉੱਥੇ ਕਈ ਜਾਂਦੇ ਆ ਮਿਲਣ ਵਾਸਤੇ ਬਾਬਾ ਜੀ ਆ ਜੀ ਆ ਜੀ ਆ ਜੀ ਤਾਂ ਉਹਨਾਂ ਨੂੰ ਕਹੀਦਾ ਵੀ ਜੇ ਕਿਸੇ ਨੂੰ ਸਮਾਣਾ ਨੇੜੇ ਪੈਂਦਾ ਤੇ ਤੁਸੀਂ ਗੜੀ ਸਾਹਿਬ ਜਾਓ ਜੇ ਕਿਸੇ ਨੂੰ ਕੋਈ ਮਿਲਦਾ ਥੜਾ ਸਾਹਿਬ ਜਾਓ ਜੇ ਕੋਈ ਉੱਧਰ ਮਸਤਵਾਣੇ ਇਲਾਕੇ ਚੋਂ ਆ ਜਾਏ ਤੇ ਮਸਤਵਾਣਾ ਸਾਹਿਬ ਜਾਓ ਜੇ ਪਟਿਆਲੇ ਏਰੀਏ ਦਾ ਹੋਵੇ ਉਹਨੂੰ ਕਹੀਦਾ ਦੁਖਨਿਵਾਰਨ ਸਾਹਿਬ ਇਸ਼ਨਾਨ ਕਰੋ ਵੀ ਜਿੱਥੇ ਕੋਈ ਪੈਂਦਾ ਸ਼ਰਧਾ ਗੁਰੂ ਸਾਹਿਬ ਤੇ ਬਣੇ ਗੁਰੂ ਘਰ ਨਾਲ ਜੁੜ ਜਾਣ ਬਹਾਨੇ ਨਾਲ ਹੁਣ ਜੇ ਉਹ ਸਾਡੇ ਕੋਲ ਨਹੀਂ ਜਾਣਗੇ ਕਿਸੇ ਹੋਰ ਧਾਗਿਆਂ ਵਾਲੇ ਕੋਲ ਫਸਣਗੇ ਜਾ ਕੇ ਹੋਰ ਨੇ ਗੱਲ 'ਚ ਧਾਗਾ ਪਾ ਦੇਣਾ ਸੀ ਬਹਾਨੇ ਨਾਲ ਗੁਰਦੁਆਰੇ ਜੋੜ ਦੀ ਤੇ ਵੀ ਫਲਾਣੇ ਥਾਂ ਤੇ ਜਾ ਭਾਈ ਤੂੰ ਨਿਤਨੇਮ ਕਰ ਬਾਣੀ ਪੜ ਤੇ ਚਲੋ ਲੋਕਾਂ ਦੇ ਦੁੱਖ ਕਈ ਮੈਂ ਪਹਿਲਾਂ ਛੱਡ ਦਿੱਤਾ ਵਿੱਚ ਜੇ ਮੈਂ ਕਿਹਾ ਐਵੇਂ ਲੋਕ ਤੰਗ ਕਰਦੇ ਨੇ ਮੇਰੇ ਲੱਤਾਂ ਦੁੱਖਦੀਆਂ ਗੋਡੇ ਦੁੱਖਦੇ ਸਿਰ ਦੁੱਖਦਾ ਛੱਡੋ ਪਰ ਇਹਨਾਂ ਨੂੰ ਨਹੀਂ ਮਿਲਣਾ ਫਿਰ ਮਨ 'ਚ ਸੋਚਿਆ ਵੀ ਜੇ ਇੱਥੇ ਨਹੀਂ ਮਿਲਾਂਗੇ ਤੇ ਕਿਸੇ ਪਾਸੇ ਹੋਰ ਜਾਣਗੇ ਹੋਰ ਫਸਣਗੇ ਜਾ ਕੇ ਇੱਥੇ ਤੇ ਬਹਾਨੇ ਨਾਲ ਫਿਰ ਵੀ ਮਹਾਰਾਜ ਦੇ ਚਰਨਾਂ ਨਾਲ ਜੋੜੀ ਜਾਣਗੇ ਹੌਲੀ ਹੌਲੀ ਜੇ ਅੱਜ ਇਹਨਾਂ ਨੂੰ ਖੈਰ ਪੈ ਜਾਏਗੀ ਅੰਮ੍ਰਿਤ ਛਕ ਲੈਣਗੇ ਕਾਹਤੋਂ ਨਹੀਂ ਫਿਰ ਮਿਲਣਾ ਜੇ ਅੱਜ ਇਹਨਾਂ ਦੇ ਮਾੜੇ ਮਾੜੇ ਦੁੱਖ ਸੁਣੀ ਚੱਲੋ ਤੇ ਇਹਨਾਂ ਨੂੰ ਗੁਰੂ ਸਾਹਿਬ ਨਾਲ ਜੋੜ ਦਿੱਤਾ ਜਾਏਗਾ ਕਿਸੇ ਨੂੰ ਕਹੀਦਾ ਅੰਮ੍ਰਿਤ ਛਕ ਲੈ ਛਕ ਲੈਂਦੇ ਨੇ ਕਈ ਜੇ ਕਿਸੇ ਨੂੰ ਕਹੀਏ ਵੀ ਤੂੰ ਆ ਠੀਕ ਹੋ ਜਾਏਗਾ ਦਾੜੀ ਰੱਖ ਲੈ ਰੱਖ ਲੈਂਦੇ ਨੇ ਕਈ ਵੀ ਚੱਲ ਬਹਾਨੇ ਨਾਲ ਹੀ ਸਹੀ ਹੈ ਵੀ ਠੀਕ ਆ ਮਹਾਰਾਜ ਕਿਰਪਾ ਕਰਕੇ ਇੱਧਰ ਲੈ ਆਉਂਦੇ ਨੇ ਵੀ ਇਹਨਾਂ ਨੂੰ ਗੁਰੂ ਸਾਹਿਬ ਨਾਲ ਜੋੜੀਏ ਕੋਈ ਦੁੱਖ ਕਰਕੇ ਵੀ ਜੁੜ ਜਾ ਤਾਂ ਵੀ ਚੰਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕੋਈ ਦੁੱਖ ਕਰਕੇ ਕੋਈ ਭੀੜ ਪੈਣ ਤੇ ਵੀ ਜੁੜ ਜਾ ਤਾਂ ਵੀ ਚੰਗਾ ਕਿਰਪਾ ਹੋ ਜਾਂਦੀ। ਹੁਣ ਧਿਆਨ ਦੇਣਾ, ਦਾਸ ਅਰਜ ਕਰ ਰਿਹਾ ਸੀ, ਉਹ ਬੀਬੀ ਨੇ ਮਠਿਆਈ ਦਾ ਡੱਬਾ ਰੱਖਿਆ, ਕਹਿੰਦੇ ਬਾਬਾ ਜੀ ਵਧਾਈ ਹੋਵੇ ਰਿਸ਼ਤਾ ਹੋ ਗਿਆ। ਮੈਂ ਕਿਹਾ ਬੜਾ ਚੰਗਾ ਹੋਇਆ, ਚੰਗਾ ਲੰਘੋ ਮਾਤਾ ਲੰਘੋ ਅੱਗੇ। ਕਹਿੰਦੀ ਮੇਰੀ ਗੱਲ ਤੇ ਜੇ ਕਰ ਲੈਣ ਦਿਓ ਮੈਨੂੰ। ਮੈਂ ਕਿਹਾ ਕੀ? ਕਹਿੰਦੀ ਅਸੀਂ ਮਾਂ ਪੁੱਤੇ ਪੁੱਛਣ ਆਏ ਆ, ਮਠਿਆਈ ਤੇ ਚਲੋ ਲੈ ਹੀ ਆਉਂਦੀ ਹੈ, ਇਹ ਚੰਗਾ ਹੋ ਗਿਆ ਰਿਸ਼ਤਾ ਹੋ ਗਿਆ। ਹੁਣ ਪੁੱਛਣ ਆਏ ਆ, ਬਾਬੇ ਤੁਸੀਂ ਕਿਹਾ ਸੀ ਪੰਜ ਵਾਰੀ ਜਾਓ ਤੇ ਅਸੀਂ ਅੱਜ ਗਏ ਹਾਂ ਤੇ ਦੂਜੇ ਦਿਨ ਹੀ ਹੋ ਗਿਆ, ਹੁਣ ਦੂਜੇ ਤਿੰਨ ਐਤਵਾਰ ਜਾਣ ਦੀ ਲੋੜ ਤੇ ਨਹੀਂ। ਕਹਿੰਦੀ ਰਿਸ਼ਤਾ ਤੇ ਹੋ ਗਿਆ, ਉਹ ਦੂਜੇ ਤਿੰਨ ਜਿਹੜੇ ਰਹਿ ਗਏ ਉਹ ਜਾਣ ਦੀ ਲੋੜ ਹੈ? ਸੱਚੀ ਗੱਲ ਆ, ਮੈਂ ਹੈਰਾਨ ਹੋ ਗਿਆ ਸੁਣ ਕੇ। ਮੈਂ ਕਿਹਾ ਵੇਖ ਲਓ ਲੋਕਾਂ ਦਾ ਇਹ ਵਸਤੂ ਪ੍ਰੇਮ ਆ। ਆਖੋ ਸਤਨਾਮ
ਵਾਹਿਗੁਰੂ।
ਵਸਤੂ ਪ੍ਰੇਮ ਆ, ਇਹਨੂੰ ਵਸਤੂ ਪ੍ਰੇਮ ਕਹਿੰਦੇ ਆ। ਵੀ ਹੁਣ ਪੂਰਾ ਹੋ ਗਿਆ ਕੰਮ, ਹੁਣ ਬਾਕੀ ਛੱਡੋ ਆਪਣਾ, ਇੰਨੀ ਮੱਸਿਆ ਤੇ ਜਾ ਤੇ ਗੱਲ ਬਣ ਗਈ, ਹੁਣ ਆਪਾਂ ਕੀ ਲੈਣਾ ਜਾ ਕੇ। ਇਹਨੂੰ ਵਸਤੂ ਪ੍ਰੇਮ ਕਹਿੰਦੇ ਨੇ ਗੁਰਮੁਖ। ਦਾਤ ਮਿਲ ਗਈ ਤੇ ਫਿਰ ਦਾਤਾ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤ। ਮੈਂ ਕਿਹਾ ਮਾਤਾ ਜੀ ਤੇ ਗੱਲ ਕੱਚੀ ਹੋਈ ਆ, ਧੂਣੀ ਮੁੱਕਰੀ ਫਿਰਦੀ। ਅੱਜ ਤਾਂ ਰਿਸ਼ਤਾ ਹੀ ਕਰਕੇ ਗਏ ਨੇ, ਰੁਪਈਆ ਹੀ ਧਰਿਆ ਜੇ ਉਹਨਾਂ ਨੇ, ਅਜੇ ਪੱਲਾ ਤੇ ਨੀ ਨਾ ਫੜਾਤਾ। ਅਰੇ ਹੁਣੇ ਹੀ ਤੂੰ ਤੇ ਹੁਣੇ ਹੀ ਤੇਰਾ ਹਾਲ ਹੋ ਗਿਆ, ਬਾਅਦ ਚ ਕੀ ਬਣੇਗਾ? ਧਿਆਨ ਦੇਣਾ ਗੁਰਮੁਖੋ, ਕਈ ਏਦਾਂ ਦੇ ਲੋਕ ਹੁੰਦੇ ਨੇ ਜਿਹੜੇ ਕੇਵਲ ਵਸਤੂ ਪ੍ਰੇਮ ਕਰਦੇ ਨੇ, ਪਦਾਰਥ ਵਾਸਤੇ ਗੁਰਦੁਆਰੇ ਨਾਲ ਜੁੜੇ ਹੋਏ ਨੇ, ਓਦਾਂ ਨਹੀਂ, ਇਹ ਪ੍ਰੇਮ ਵੀ ਨਹੀਂ। ਪਹਿਲਾ ਪ੍ਰੇਮ ਸਤਸੰਗ ਜੀ ਰੁੱਤੀ ਪ੍ਰੇਮ, ਇੱਕ ਹੈ ਅਹੁਦਾ ਪ੍ਰੇਮ, ਇੱਕ ਹੈ ਵਸਤੂ ਪ੍ਰੇਮ, ਤੇ ਚੌਥਾ ਹੈ ਸੱਚਾ ਪ੍ਰੇਮ। ਸੱਚਾ ਪ੍ਰੇਮ ਕਰਨ ਵਾਲੇ ਬੜੇ ਵਿਰਲੇ ਨੇ। ਉਹ ਕਹਿੰਦੇ ਨੇ ਗਰਮੀ ਜਾਏ, ਸਰਦੀ ਹੋਵੇ, ਗਰਮੀ ਹੋਵੇ, ਮੈਂ ਢਿੱਲਾ ਜੋ ਮਰਜ਼ੀ ਹੋਵੇ, ਬਾਕੀ ਜਿੱਡਾ ਮਰਜ਼ੀ ਦੁੱਖ ਆ ਜਾਏ, ਜਿੱਡਾ ਮਰਜ਼ੀ ਸੁੱਖ ਆ ਜਾਏ, ਬਸ ਮੈਂ ਗੁਰੂ ਸਾਹਿਬ ਦੇ ਚਰਨਾਂ ਨਾਲ ਹੀ ਜੁੜ ਕੇ ਰਹਿਣਾ ਹੈ। ਉਹ ਸੱਚੇ ਪ੍ਰੇਮੀ ਨੇ। ਆਖੋ ਸਤਨਾਮ
ਵਾਹਿਗੁਰੂ।
ਉਹ ਪ੍ਰੇਮ ਜਿਨ੍ਹਾਂ ਨੇ ਕੀਤਾ ਹੈ, ਫਿਰ ਉਹਨਾਂ ਦੀ ਬਾਬਤ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਿਆਂ ਨੂੰ ਕਹਿ ਰਹੇ ਨੇ, ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਸਭ ਦਾ ਅਰਥ ਹੈ ਵੀ ਸਾਰੇ ਸੁਣ ਲਓ, ਭਾਵੇਂ ਹਿੰਦੂ ਹੋ, ਭਾਵੇਂ ਮੁਸਲਮਾਨ ਹੋ, ਭਾਵੇਂ ਈਸਾਈ ਹੋ, ਭਾਵੇਂ ਜੈਨੀ ਹੋ, ਭਾਵੇਂ ਬੋਧੀ ਹੋ, ਭਾਵੇਂ ਗੁਰਸਿੱਖ ਹੋ, ਸਾਰੇ ਹੀ ਸੁਣ ਲਓ ਵੀ ਜਿੰਨਾ ਚਿਰ ਸੱਚਾ ਪ੍ਰੇਮ ਨਹੀਂ ਕਰਦੇ ਉਹਨਾਂ ਚਿਰ ਤੁਹਾਡੇ ਪੱਲੇ ਕੁਛ ਨਹੀਂ ਪੈਣਾ। ਪਾਇਆ ਹੀ ਉਹਨਾਂ ਨੇ ਆ ਜਿਹਨਾਂ ਨੇ ਸੱਚਾ ਪ੍ਰੇਮ ਕੀਤਾ। ਤੇ ਇਹ ਨਹੀਂ ਵੀ ਕਦੇ ਚਲੇ ਗਏ ਕਦੇ ਨਾ ਚਲੇ ਗਏ, ਇਹ ਮੌਸਮੀ ਪ੍ਰੇਮ ਨਹੀਂ ਕਰਨਾ। ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਕਹਾਉਂਦੇ ਹਾਂ, ਧਿਆਨ ਦੇਣਾ, ਅੱਜ ਸਿਰ ਉੱਚਾ ਕਰਕੇ ਬੜੇ ਫਕਰ ਨਾਲ ਕਹੀਦਾ ਵੀ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ। ਤੇ ਜੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਕਹਾਉਂਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਤੇ ਵੀ ਚੱਲੀਏ। ਮਹਾਰਾਜ ਸਾਡੇ ਪਿਤਾ ਦਾ ਸੁਭਾਅ ਕਿੱਦਾਂ ਦਾ ਸੀ, ਜਰਾ ਕ ਆਪਣੇ ਬਾਪੂ ਦਾ ਪਿਤਾ ਦਾ ਜੀਵਨ ਪੜ੍ਹ ਕੇ ਵੇਖੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਚੱਲੇ, ਸਰਸਾ ਦੇ ਕਿਨਾਰੇ ਪਹੁੰਚੇ, ਸਾਰਾ ਅਨੰਦਪੁਰ ਸਾਹਿਬ ਛੱਡ ਦਿੱਤਾ, ਸੁੰਨਾ ਹੋ ਗਿਆ, ਸਾਰਾ ਲੋਹ ਲਕਸ਼ਰ ਜਿਹੜਾ ਲਸ਼ਕਰ ਆ ਰਿਹਾ ਚੱਲਦਾ, ਤੇ ਅੱਗੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਹਾਰਾਜ ਦੇ ਬੜੇ ਸਿੰਘ ਪਰਿਵਾਰ ਬੜੇ ਰਹਿੰਦੇ ਸੀ ਅਨੰਦਪੁਰ ਸਾਹਿਬ। ਕਹਿੰਦੇ ਨੇ ਜਦੋਂ ਸਰਸਾ ਦੇ ਕੰਢੇ ਤੇ ਪਹੁੰਚੇ, ਸਰਸਾ ਚੜਿਆ ਹੋਇਆ ਸੀ, ਨੱਕੋ ਨੱਕ ਭਰਿਆ ਸੀ, ਜਿਵੇਂ ਸਰਸਾ ਕੋਈ ਦਰਿਆ ਨਹੀਂ ਸੀ, ਸਰਸਾ ਕੋਈ ਨਦੀ ਨਹੀਂ ਸੀ, ਸਰਸਾ ਨਾਲਾ ਸੀ। ਇੱਕ ਜਿੱਦਾਂ ਉਹ ਬਾਰਿਸ਼ ਵਿੱਚ ਹੀ ਭਰਦਾ ਸੀ, ਉਦਾਂ ਨਹੀਂ ਸੀ, ਉਦਾਂ ਖਾਲੀ ਰਹਿੰਦਾ ਸੀ। ਜਿਵੇਂ ਪਟਿਆਲੇ ਵਾਲੀ ਨਦੀ ਆ, ਉਦਾਂ ਤੇ ਵਿਚਾਰੀ ਖਾਲੀ ਹੋਈ ਰਹਿੰਦੀ ਹੈ, ਵੇਖ ਕੇ ਲੱਗਦਾ ਵੀ ਇਹ ਕੋਈ ਨੁਕਸਾਨ ਕਰਦੀ ਹੋਊ। ਪਟਿਆਲੇ ਵਾਲੀ ਨਦੀ ਜਿਹੜੀ ਆਉਂਦੀ ਹੈ, ਉਦਾਂ ਉਹ ਖਾਲੀ ਹੋਈ ਆ, ਤੇ ਜਦੋਂ ਉਹ ਬਾਰਿਸ਼ਾਂ ਵਿੱਚ ਭਰ ਕੇ ਚੱਲਦੀ ਹੈ, ਫਿਰ ਛੱਡਦੀ ਵੀ ਕੱਖ ਨਹੀਂ। ਆਖੋ
ਸਤਨਾਮ।
ਇਹ ਜਿਹੜਾ ਸਰਸਾ ਸੀ, ਇਹ ਪਟਿਆਲੇ ਵਾਲੀ ਨਦੀ ਨਦੀ ਵਰਗੀ ਸੀ, ਹੈ ਤੇ ਸੀ ਖਾਲੀ ਰਹਿੰਦਾ ਸੀ, ਪਰ ਜਦੋਂ ਭਰ ਕੇ ਚੱਲਦਾ ਸੀ ਫਿਰ ਕੰਢਿਆਂ ਤੱਕ ਚੱਲਦਾ ਸੀ ਸਰਸਾ। ਤੇ ਜਦੋਂ ਮਹਾਰਾਜ ਉੱਤੇ ਪਹੁੰਚੇ, ਸਰਸਾ ਚੜਿਆ ਹੋਇਆ, ਫੌਜਾਂ ਸਭ ਕਸਮਾਂ ਵਾਅਦੇ ਤੋੜ ਕੇ ਤੁਰਕਾਂ ਨੇ ਹੱਲਾ ਬੋਲ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੰਘੋ ਮੁਕਾਬਲਾ ਕਰੋ। ਤੇ ਮਹਾਰਾਜ ਦੇ ਨਾਲ ਸਤਸੰਗ ਜੀ ਸੈਂਕੜੇ ਸਿੰਘ ਸਨ, ਉਹਨਾਂ ਵਿੱਚੋਂ 400-500 ਉਹਨਾਂ ਨੂੰ ਰੋਕਣ ਵਾਸਤੇ ਲੱਗ ਗਏ। ਮਹਾਰਾਜ ਕਹਿਣ ਲੱਗੇ, ਦਇਆ ਸਿੰਘ ਮੈਨੂੰ ਭੁੱਖ ਲੱਗੀ ਹੈ। ਦਇਆ ਸਿੰਘ ਕਹਿਣ ਲੱਗਾ, ਮਹਾਰਾਜ ਅੱਜ ਤੱਕ ਕਦੇ ਤੁਸੀਂ ਕੋਈ ਛਕਿਆ ਨਹੀਂ, ਅੱਜ ਭੁੱਖ ਲੱਗੀ। ਮਹਾਰਾਜ ਕਹਿਣ ਲੱਗੇ, ਰੋਟੀ ਦੀ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗੀ। ਅੱਗੇ ਅਨੰਦਪੁਰ ਸਾਹਿਬ ਰਹਿ ਕੇ ਰੋਜ਼ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਸਾਂ, ਮੈਨੂੰ ਕੀਰਤਨ ਦੀ ਭੁੱਖ ਲੱਗੀ, ਨਿਤਨੇਮ ਨਾ ਟੁੱਟੇ, ਬੈਠੋ ਸਾਰੇ ਕੀਰਤਨ ਕਰੋ। ਦਇਆ ਸਿੰਘ ਨੇ ਬਚਨ ਮੰਨਿਆ। ਦਇਆ ਸਿੰਘ ਨੇ 200-250 ਸਿੰਘ ਮਰਦ ਆਲੇ ਦੁਆਲੇ ਬਹਿ ਗਏ, ਇੱਕ ਪਾਸੇ ਤੇਗਾਂ ਤੇ ਢਾਲਾਂ ਖੜਕ ਰਹੀਆਂ ਨੇ, ਵੈਰੀਆਂ ਨੂੰ ਰੋਕਿਆ ਜਾ ਰਿਹਾ ਹੈ। ਉਧਰੋਂ ਨੀਲੇ ਅਸਮਾਨ ਦੀ ਛੱਤ ਹੇਠ ਬੈਠੇ ਗੁਰੂ ਗੋਬਿੰਦ ਸਿੰਘ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਦਇਆ ਸਿੰਘ ਜੀ ਆਏ ਤੇ ਆ ਕੇ ਕਹਿੰਦੇ, ਮਹਾਰਾਜ ਲੰਘ ਜਾਂਦੇ ਆਪਾਂ ਲੰਘ ਜਾਂਦੇ ਆ, ਤੁਹਾਡੀ ਆਸਾ ਦੀ ਵਾਰ ਸੁਣ ਕਰਕੇ 250 ਸਿੰਘ ਸ਼ਹੀਦ ਹੋ ਗਿਆ। ਧਿਆਨ ਦੇਣਾ, ਕਹਿੰਦੇ 250 ਸਿੰਘ ਸ਼ਹੀਦ ਹੋ ਗਏ ਆਸਾ ਦੀ ਵਾਰ ਕਰਕੇ। ਜੇ ਅੱਜ ਆਸਾ ਦੀ ਵਾਰ ਨਾ ਸੁਣਦੇ ਤੇ ਕੀ ਫਰਕ ਪੈ ਜਾਣਾ ਸੀ, ਵਿੱਚੋਂ ਇੱਕ ਬੋਲਿਆ, ਅੱਜ ਆਸਾ ਜੀ ਦੀ ਵਾਰ ਨਾ ਸੁਣਦੇ ਤੇ ਕੀ ਫਰਕ ਪੈ ਜਾਣਾ ਸੀ। ਤੇ ਗੁਰੂ ਗੋਬਿੰਦ ਸਿੰਘ ਨੇ ਜਵਾਬ ਦਿੱਤਾ, ਕਹਿੰਦੇ ਗੱਲ ਸੁਣੋ ਗੁਰਸਿੱਖੋ, ਖਾਲਸਾ ਜੀ ਅੱਜ ਵਾਲੀ ਆਸਾ ਜੀ ਦੀ ਵਾਰ ਮੈਨੂੰ ਮਹਿੰਗੀ ਨਹੀਂ ਪਈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ 250 ਸਿੰਘ ਸ਼ਹੀਦ ਹੋ ਗਿਆ, ਆਸਾ ਦੀ ਵਾਰ ਮੈਨੂੰ ਮਹਿੰਗੀ ਨਹੀਂ ਪਈ। ਦਇਆ ਸਿੰਘਾ ਭਾਵੇਂ ਤੂੰ ਸ਼ਹੀਦ ਹੋ ਜਾਂਦਾ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ, ਦਇਆ ਸਿੰਘਾ ਭਾਵੇਂ ਮੈਂ ਖੁਦ ਸ਼ਹੀਦ ਹੋ ਜਾਂਦਾ ਅੱਜ ਵਾਲੀ ਆਸਾ ਦੀ ਵਾਰ ਮੈਨੂੰ ਤਾਂ ਵੀ ਮਹਿੰਗੀ ਨਹੀਂ ਸੀ ਪੈਣੀ। ਮਹਾਰਾਜ ਕਿਉਂ? ਮਹਾਰਾਜ ਕਹਿਣ ਲੱਗੇ, ਅੱਜ ਦੀ ਆਸਾ ਜੀ ਦੀ ਵਾਰ ਕਰਕੇ ਅਸੀਂ ਸਦਾ ਵਾਸਤੇ ਪੂਰਨੇ ਆਪਣੇ ਖਾਲਸੇ ਵਾਸਤੇ ਪਾ ਚੱਲਿਆ, ਸਿੱਖੋ ਘਰ ਬਾਰ ਵੀ ਛੱਡਣਾ ਪੈ ਜਾਏ, ਇਹੋ ਜਿਹਾ ਸਮਾਂ ਵੀ ਤੁਹਾਡੇ ਤੇ ਆ ਜਾਏ, ਦੁਸ਼ਮਣ ਚੜ ਕੇ ਆ ਜਾਣ, ਹਰ ਪਾਸੇ ਖੂਨ ਹੀ ਖੂਨ ਹੋਵੇ, ਤਾਂ ਵੀ ਆਪਣਾ ਨਿਤਨੇਮ ਨਾ ਛੱਡਿਓ, ਆਖੋ
ਸਤਨਾਮ,
ਇਹ ਅਸੀਂ ਪੂਰਨੇ ਪਾ ਚੱਲੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜੇ ਅਸੀਂ ਅੱਜ ਪਿਤਾ ਮੰਨਦੇ ਹਾਂ, ਜੇ ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਪਿਤਾ ਨੇ, ਤੇ ਆਪਣੇ ਪਿਤਾ ਦਾ ਨਿਤਨੇਮ ਵੀ ਵੇਖੀਏ, ਉਹ ਤੇ ਆਸਾ ਜੀ ਦੀ ਵਾਰ ਉੱਥੇ ਨਹੀਂ ਛੱਡ ਰਹੇ ਸੀ, ਉੱਦਾਂ ਹੀ ਛੱਡੀ ਬੈਠੇ ਹਾਂ।
ਸਤਨਾਮ,
ਨੇਮ ਤੇ ਹੋਵੇ ਨਾ ਕੋਈ, ਮਹਾਂਪੁਰਸ਼ਾਂ ਦੇ ਹੁੰਦੇ ਸੀ ਜਪਜੀ ਸਾਹਿਬ ਦਾ ਹੀ ਭਾਵੇਂ ਤੁਹਾਡਾ ਨਿਤਨੇਮ ਹੈ ਕਰਨ ਦਾ। ਜੇ ਤੁਸੀਂ ਪਾਠ ਨਹੀਂ ਕਰ ਸਕਦੇ, ਮੂਲ ਮੰਤਰ ਪਹਿਲੀ ਪੌੜੀ ਤੇ ਕਰਨ ਜਾਣਦੇ ਹੀ ਆ, ਜੇ ਪਹਿਲੀ ਪੌੜੀ ਵੀ ਨਹੀਂ ਆਉਂਦੀ ਤੇ ਵਾਹਿਗੁਰੂ ਤੇ ਆਉਂਦਾ ਹੀ ਹੈ ਨਾ ਸਾਰਿਆਂ ਨੂੰ। ਤੇ ਸਵੇਰੇ ਉੱਠ ਕੇ ਕਹਿੰਦੇ ਪੱਕਾ ਟਾਈਮ ਬੰਨ ਲਓ ਵੀ ਮੈਂ 4:30 ਜਾਂ 4 ਵਜੇ ਜਾਂ 3:30 2 ਵਜੇ ਮੈਂ ਬਹਿਣਾ ਹੀ ਬਹਿਣਾ, ਭਾਵੇਂ 15 ਮਿੰਟ ਬੈਠੋ। ਕਹਿੰਦੇ ਜਿਹੜੇ ਦਿਨ ਨਹੀਂ ਬੈਠੋਗੇ ਉਦਣ ਗੁਰੂ ਨਾਨਕ ਉਡੀਕੇਗਾ ਵੀ ਅੱਜ ਮੇਰਾ ਸਿੱਖ ਆਇਆ ਨਹੀਂ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਨੇਮ ਬਣਾਓ ਪੱਕਾ, ਸੁਭਾਅ ਬਣਾਓ ਪੱਕਾ। ਗੁਰੂ ਗੋਬਿੰਦ ਸਿੰਘ ਨੇ ਆਖਿਆ, ਅੱਜ ਵਾਲੀ ਆਸਾ ਜੀ ਦੀ ਵਾਰ ਮੈਨੂੰ ਮਹਿੰਗੀ ਨਹੀਂ ਪਈ, ਮੈਂ ਪੂਰਨੇ ਪਾ ਕੇ ਚੱਲਿਆ ਵੀ ਜੋ ਮਰਜ਼ੀ ਹੋ ਜਾਏ ਆਪਣਾ ਨਿਤਨੇਮ ਨਾ ਸਿੱਖੋ ਛੱਡਿਓ। ਤੇ ਧਿਆਨ ਦੇਣਾ ਗੁਰਮੁਖੋ, ਆਪੋ ਆਪਣੇ ਮਨਾਂ 'ਚ ਝਾਤੀ ਮਾਰਿਓ, ਸਾਡਾ ਨੇਮ ਹੈ